دوہرا جنگل دیش پرویش پے شری ست گر ہر رائے راہ کروڑے جیں بسے مل پراتا سمدائے
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ سات سنگت بڑ پاگی ہر سنگت پاوے پاگ ہین پرم چوٹا کھاوے وڈیا پاگاں والے ہو دین دنیا دے مالک ستگرو نویں پاتشاہ تن تن شری گرو تیگ بہادر صاحب جی مہاراج جی دے پاون پوتر اتحاسک استھان تے جگو جگ اٹل گر شبد اوتار آد گرو شری گرو گرنتھ صاحب جی مہاراج جی دے پوتر چرنا کملا چلتا پرتی حاضریاں پر کے اکتر ہو کے شری گرو ہر رائے صاحب جی دا پوتر اتحاس بہت ہی شردا بھاونا اور سرکار سہت سربن کر رہے دھن گرو ہر رائے صاحب جی مہاراج جی نے کرتارپور صاحب وکھے ڈیرا کیتا ہویا ہے بابا دھیرمل جی دے نال ملاپ کیتا ہے وساکھی دا جوڑ میلہ کرتارپور صاحب منایا ہے وساکھی دے پرب نو مکھ رکھدیاں بینت سنگتاں ستگراں دے درشناں نو آئیاں ہن مالوے دے رہن والے بھائی بھگتو جی بھی آئے ہن بھائی بھگتو جی جدوں بھی ستگراں دے چرناں وچ آؤندے سن گرو ہر رائے صاحب جی مہاراج جی ہسدیاں ہویاں بھائی بھگتو جی نے کو بچن کردے سن چرخا سہیڑ لیا جے نہیں سہیڑیا تے چرخا سہیڑ لو یعنی کہ شادی کروا لو بھائی بھگتو جی نے اس وار اخیرلی وار ستگراں کول آنا سی کیونکہ انہاں دے شریر دا انتم سماں نیڑے آ پہنچیا سی من چ وچار کیتی کہ گرو ہر رائے صاحب جی دا بچن پورا ہونا چاہیدا ہے تو ستگراں دا بچن پورا کرن واسطے رستے وچ ٹرے آؤندیاں نے باجرے دے کھیت دی راکھی بیٹھی ایک بارہ سال دی لڑکی نو ویکھیا کسے زمیندار دی لڑکی سی اودیاں پرکرما کر کے اوتھے کا بوٹے اور پنچھیاں نو ساکشی بنا کے بھائی بھگتو جی نے اس لڑکی نال شادی کیتی اور بچن کر کے اتھوں چلے آئے گرو ہر رائے صاحب جی نے پوچھیا ہاں بھائی بھگتو چرخا سہیڑ آئے ہو بھائی بھگتو جی نے ساری بینتی کر کے دس دتا ہاں مہاراج چرخا سہیڑ آیا آپ جی دا بچن من کے کچھ سماں ستگراں دے کول رہے اچانک بھائی بھگتو جی بیمار ہو گیا تھی سار دا روگ لگ گیا انہاں دے چیلے انہاں دے مرید جو بھائی بھگتو جی دی پوجا کردے سن انہاں نے بھائی بھگتو جی دی حالت ویکھی تے من چ سنسا کیتا کہ بھائی بھگتو جی دی یہ حالت ہے تے ساڈی کی حالت ہوئے گی ساڈی یہ آخیا کیویں کرن گے بھائی بھگتو جی نو آ کے انہوں نے پوچھیا بھائی صاحب نے دسیا کہ جڑے میرے چیلے سن مرید سن انہوں نے چوری دیا گواں لیا کے انہوں گواں دا دودھ چو کے مینو پیایا او لکھا او حساب کتاب اسی اتھے پورا کر رہے ہاں اور اپنا لکھا نبیڑ کے سماعت لوگ تو چلے ہاں کچھ دن بعد بھائی بھگتو جی اپنا شریر گرو دا سمرن کردیا تیاگ گئے خود گرو ہر رائے صاحب جی مہاراج جی نے آپ اپنے ہتھیں بھائی بھگتو جی دے شریر دا انتم سنسکار کیتا ہے اور بھائی بھگتو جی دے گنگان کیتے ہن دسیا کہ بھائی بھگتو جی بڑی اچھی اوستھا دے مالک سن اور انہاں دا جنم دھن گرو رام داس سوڈی سلطان پاتشاہ دے بچنہ نال ہویا ہے اے وردان انہاں دے کرپا دے نال دیا نال پراپت ہویا سی اس کر کے گرو رام داس دی انس نے ਤੋਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਆਪਣੇ ਸੇਵਕ ਦੀ ਲਾਜ ਰੱਖੀ ਹੈ। ਕੁਝ ਸਮਾਂ ਕਰਤਾਰਪੁਰ ਸਾਹਿਬ ਰਹਿਣ ਤੋਂ ਬਾਅਦ ਮਹਾਰਾਜ ਜੀ ਦੇ ਮਨ ਚ ਫੁਰਨਾ ਹੋਇਆ ਕਿ ਹੁਣ ਅਸੀਂ ਮਾਲਵੇ ਦੇ ਇਲਾਕੇ ਨੂੰ ਚੱਲੀਏ। ਤੋ ਸਤਿਗੁਰੂ ਜੀ ਆਪਣੇ ਸਿੱਖਾਂ ਸੇਵਕਾਂ ਸਮੇਤ 2200 ਘੋੜ ਸਵਾਰਾਂ ਸਮੇਤ ਕਰਤਾਰਪੁਰ ਸਾਹਿਬ ਤੋਂ ਚੱਲ ਪਏ ਨੇ। ਫਗਵਾੜੇ ਦੇ ਲਾਗੇ ਪਹਿਲਾਂ ਇਕ ਮੁਕੰਦਪੁਰ ਨਗਰ ਆਉਂਦਾ ਹੈ, ਉਥੇ ਆ ਕੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਨੇ ਡੇਰਾ ਕੀਤਾ ਹੈ। ਕੁਝ ਸਮਾਂ ਇੱਥੇ ਠਹਿਰ ਕੇ ਫਿਰ ਇੱਥੋਂ ਅੱਗੇ ਮਾਲਵੇ ਨੂੰ ਦੱਖਣ ਦਿਸ਼ਾ ਵਾਲੇ ਪਾਸੇ ਨੂੰ ਜਿੱਧਰ ਗੁਰੂ ਹਰਗੋਬਿੰਦ ਸਾਹਿਬ ਨੇ ਮਹਾਰਾਜ ਦੀ ਧਰਤੀ ਤੇ ਜੰਗ ਲੜਿਆ ਸੀ, ਉਸ ਇਲਾਕੇ ਵੱਲ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਵੱਧ ਕੇ ਆ ਰਹੇ ਨੇ। ਆਓ ਸਤਿਗੁਰਾਂ ਦੇ ਮਾਲਵੇ ਦੀ ਫੇਰੀ ਦੀ ਕਥਾ, ਜਿਵੇਂ ਸਤਿਗੁਰੂ ਜੀ ਇੱਥੇ ਪਹੁੰਚੇ ਹਨ ਔਰ ਇੱਥੇ ਆ ਕੇ ਇੱਥੋਂ ਦੇ ਲੋਕਾਂ ਨੂੰ ਦਰਸ਼ਨ ਦਿਦਾਰੇ ਦਿੱਤੇ ਹਨ, ਉਹ ਕਥਾ ਸਰਵਣ ਕਰੀਏ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੰਗਲ ਦੇਸ਼ ਪ੍ਰਵੇਸ਼ ਪੇ ਸ੍ਰੀ ਸਤਿਗੁਰ ਹਰਿਰਾਏ।
ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਜੰਗਲ ਦੇ ਇਲਾਕੇ ਵਿਚ ਆ, ਜਿਹਨੂੰ ਅੱਜ ਕੱਲ ਆਪਾਂ ਮਾਲਵਾ ਕਹਿੰਦੇ ਆ, ਆ ਮਹਿਰਾਜ ਫੂਲ ਦਾ ਇਲਾਕਾ, ਜਿਹੜਾ ਰਾਮਪੁਰਾ ਫੂਲ ਦਾ ਇਲਾਕਾ ਹੈ, ਇਸ ਇਲਾਕੇ ਚ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਵਿਚਰ ਰਹੇ ਨੇ, ਇੱਥੇ ਆ ਕੇ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਹੈ।
ਰਾਹਤ ਕੋੜੇ ਜੈ ਬਸੇ ਮਿਲ ਪ੍ਰਾਤਾ ਸਮੁਦਾਏ।
ਇੱਥੇ ਜ਼ਿਮੀਦਾਰ ਰਹਿੰਦੇ ਨੇ ਔਰ ਇਹਨਾਂ ਜ਼ਿਮੀਦਾਰਾਂ ਦਾ ਗੋਤਰ ਹੈ ਕੌੜੇ। ਕੌੜੇ ਗੋਤਰ ਦੇ ਧਾਰਨੀ ਹਨ। ਇਹ ਕੌੜੇ ਜ਼ਿਮੀਦਾਰ ਰਾਹਕ ਇਸ ਇਲਾਕੇ ਵਿਚ ਵਸਦੇ ਨੇ। ਬਹੁਤ ਸਾਰੇ ਇਨ੍ਹਾਂ ਦੇ ਭਾਈ ਬੰਧੂ ਨੇ, ਭਰਾ ਨੇ, ਰਿਸ਼ਤੇਦਾਰ ਨੇ, ਸੰਬੰਧੀ ਨੇ, ਬੜਾ ਵੱਡਾ ਪਰਿਵਾਰ ਹੈ ਇਨ੍ਹਾਂ ਕੌੜੇ ਰਾਹਕਾਂ ਦਾ, ਉਰੇ ਇੱਥੇ ਨਿਵਾਸ ਰੱਖਦੇ ਹਨ।
ਜੋ ਪਈ ਤਹਾਂ ਜਾਏ ਕਰ ਕੀ ਨਸ ਡੇਰੇ।
ਕੌੜਿਆਂ ਦੇ ਪਿੰਡ ਦੇ ਕੋਲ ਆ ਕੇ ਗੁਰੂ ਹਰਿਰਾਏ ਸਾਹਿਬ ਨੇ ਡੇਰਾ ਕੀਤਾ। ਜਿੱਥੇ ਕੌੜੇ ਰਾਹਕ ਰਹਿੰਦੇ ਸਨ, ਇਹ ਕੌੜੇ ਜ਼ਿਮੀਦਾਰ ਰਹਿੰਦੇ ਸਨ, ਇਨ੍ਹਾਂ ਦੇ ਕੋਲ ਹੀ ਆ ਕੇ ਨੇੜੇ ਆ ਕੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਨੇ ਡੇਰਾ ਕੀਤਾ ਹੈ।
ਲਸ਼ਕਰ ਸੰਗ ਤੁਰੰਗ ਬਡੇਰੇ।
ਸਤਿਗੁਰੂ ਜੀ ਦੇ ਨਾਲ ਬੜਾ ਵੱਡਾ ਲਸ਼ਕਰ ਹੈ, ਬੜੀਆਂ ਵੱਡੀਆਂ ਫੌਜਾਂ ਹਨ, ਸਿਪਾਹੀ ਹਨ, ਬਹੁਤ ਸਾਰੇ ਸੇਵਕ ਤੇ ਸਿੱਖ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਹਨ।
ਦੋਏ ਹਜ਼ਾਰ ਦੋਏ ਸੈ ਰਹੇ।
2200 ਯਾਨੀ ਕਿ 2200 ਘੋੜ ਸਵਾਰ ਹਰ ਵਕਤ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਰਹਿੰਦਾ। ਇੱਥੇ ਵੀ ਜਦੋਂ ਸਤਿਗੁਰੂ ਜੀ ਮਾਲਵੇ ਦੇ ਇਲਾਕੇ ਚ ਜੰਗਲ ਦੇ ਇਲਾਕੇ ਚ ਆਏ ਨੇ, ਮਹਾਰਾਜ ਜੀ ਦੇ ਨਾਲ 2200 ਘੋੜ ਸਵਾਰ ਤਿਆਰ ਬਰ ਤਿਆਰ ਨਾਲ ਹਨ।
ਬਲੀ ਸ਼ਸਤਰ ਧਾਰੀ ਪਟ ਹੈ।
ਜਿਹੜੇ 2200 ਘੋੜ ਸਵਾਰ ਨੇ ਬੜੇ ਬਲੀ ਨੇ, ਸ਼ਸਤਰ ਧਾਰੀ ਨੇ, ਲੜਨ ਮਰਨ ਨੂੰ ਹਰ ਵੇਲੇ ਤਿਆਰ ਰਹਿੰਦੇ ਨੇ, ਤਿਆਰ ਬਰ ਤਿਆਰ ਫੌਜਾਂ ਨੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀਆਂ।
ਗੁਰ ਆਗਵਨ ਦੇਸ਼ ਨਰ ਤਾਉ।
ਇੱਥੇ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ, ਨੇੜੇ ਤੇੜੇ ਪਿੰਡਾਂ ਵਿਚ ਖਬਰ ਪਹੁੰਚ ਗਈ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਏ ਹਨ,
ਸੇਵਾ ਹਿਤ ਆਏ ਗੇ ਪਾਉ।
ਇਲਾਕਾ ਨਿਵਾਸੀ ਲੋਕ ਇਕੱਠੇ ਹੋ ਕੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿਚ ਆਏ ਨੇ, ਮਹਾਰਾਜ ਜੀ ਦੇ ਚਰਨਾਂ ਵਿਚ ਹਾਜ਼ਰ ਹੋਏ ਹਨ।
ਪੂਰਵ ਸ੍ਰੀ ਹਰਗੋਬਿੰਦ ਆਏ।
ਇਕ ਵਾਰ ਪਹਿਲਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਸ ਇਲਾਕੇ ਚ ਆਏ ਨੇ, ਮਹਾਰਾਜ 6ਵੇਂ ਪਾਤਸ਼ਾਹ ਨੇ ਵੀ ਇਸ ਇਲਾਕੇ ਦੇ ਵਿਚ ਆ, ਜਿਹੜਾ ਮਹਾਰਾਜ ਆਦਿਕ ਦਾ ਇਲਾਕਾ ਹੈ, ਫੂਲ ਦਾ ਇਲਾਕਾ ਹੈ, ਜਿੱਥੇ ਅੱਜ ਕੱਲ ਗੁਰੂ ਸਰ ਆਦਿਕ ਸਤਿਗੁਰਾਂ ਦੇ ਸਥਾਨ ਨੇ, ਜਿੱਥੇ ਮਹਾਰਾਜ ਜੀ ਨੇ ਜੰਗ ਵੀ ਲੜਿਆ, ਇਧਰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਪਹਿਲਾਂ ਇੱਕ ਵਾਰ ਆਏ ਹੋਏ ਨੇ।
ਲੱਲਾ ਬੇਗ ਕੰਬਰ ਜਬ ਕਾਏ,
ਜਦੋਂ ਲੱਲਾ ਬੇਗ ਤੇ ਕੰਬਰ ਬੇਗ ਆਪਣੇ ਨਾਲ 35,000 ਫੌਜ ਲੈ ਕੇ ਚੜ ਕੇ ਆਏ ਸਨ ਤੇ ਉਸ 35,000 ਫੌਜ ਦਾ ਮੁਕਾਬਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਇਸੇ ਜਗ੍ਹਾ ਤੇ ਕੀਤਾ ਸੀ। ਇੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਖਲੋ ਕੇ ਉਨ੍ਹਾਂ ਨਾਲ ਜੰਗ ਕੀਤਾ ਸੀ। ਲੱਲਾ ਬੇਗ ਤੇ ਕੰਬਰ ਬੇਗ ਨੂੰ ਇੱਥੇ ਹੀ ਜੰਗ ਦੇ ਮੈਦਾਨ ਵਿਚ ਮਾਰਿਆ ਸੀ।
ਤਬ ਮੇਲਾ ਇਕ ਲੱਗਿਓ ਬਡੇਰਾ
ਜੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਉਤਰੇ ਹੋਏ ਸਨ ਉਦੋਂ ਇੱਥੇ ਇਕ ਮੇਲਾ ਲੱਗਾ ਹੋਇਆ ਸੀ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਇੱਥੇ ਚਰਨ ਪਾਏ ਨੇ, ਮਹਾਰਾਜ ਜੀ ਜੰਗ ਲੜਨ ਵਾਸਤੇ ਆਏ ਨੇ, ਉਸ ਤੋਂ ਪਹਿਲਾਂ ਉਦੋਂ ਹੀ ਇਕ ਬਚਨ ਹੈ ਕਿ ਇਸ ਜਗ੍ਹਾ ਤੇ ਇਕ ਨੇੜੇ ਹੀ ਮੇਲਾ ਲੱਗਾ ਹੋਇਆ ਸੀ।
ਸ੍ਰੀ ਗੁਰ ਗਮ ਨੇ ਉਤੇ ਅਖੇਰਾ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਗਏ ਹੋਏ ਸਨ।
ਸੁਨਤ ਕੁਲਾਹਲ ਤਿਤ ਦਿਸ਼ਿਆਏ,
ਜਦੋਂ ਮਹਾਰਾਜ ਜੀ ਨੇ ਕੁਲਾਹਲ ਸੁਣਿਆ ਵੀ ਢੋਲ ਢਮੱਕਾ ਵੱਜ ਰਿਹਾ, ਬੜਾ ਰੌਲਾ ਪਿਆ ਹੋਇਆ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਸੇ ਪਾਸੇ ਨਿਕਲ ਆਏ, ਸ਼ਿਕਾਰ ਖੇਡਦਿਆਂ ਖੇਡਦਿਆਂ ਉਸੇ ਪਾਸੇ ਨਿਕਲ ਆਏ ਜਿੱਧਰ ਰੋਲਾ ਸੁਣਿਆ, ਜਿੱਧਰ ਆਵਾਜ਼ ਸੁਣੀ।
ਹਿਤ ਦਰਸ਼ਨ ਕੇ ਨਾਰੋ ਮੰਡਾਏ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਮੇਲਾ ਲੱਗਾ ਹੋਇਆ ਸੀ, ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਦੀ ਗੱਦੀ ਦੇ ਛੇਵੇਂ ਮਾਲਕ ਨੇ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਬਹੁਤ ਸਾਰੀ ਦੁਨੀਆਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਈ।
ਹੱਥ ਜੋੜ ਬੰਦਨ ਬੋ ਕਰੇ,
ਹੱਥ ਜੋੜ ਕੇ ਬੜਿਆਂ ਨੇ ਆ ਕੇ ਸਤਿਗੁਰਾਂ ਨੂੰ ਵੰਦਨਾ ਕੀਤੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ।
ਸ਼ਸਤਰ ਸਹਿਤ ਪਿਖ ਆਨੰਦ ਧਰੇ,
ਸਤਿਗੁਰੂ ਜੀ ਸ਼ਸਤਰ ਧਾਰੀ ਨੇ, ਮਹਾਰਾਜ ਜੀ ਦੇ ਨਾਲ ਜਿਹੜੀਆਂ ਫੌਜਾਂ ਨੇ ਉਹ ਵੀ ਸ਼ਸਤਰ ਧਾਰੀ ਨੇ, ਸਤਿਗੁਰਾਂ ਨੂੰ ਸ਼ਸਤਰ ਸਹਿਤ ਸ਼ਸਤਰ ਧਾਰੀ ਵੇਖ ਕੇ ਸਾਰੇ ਬੜੇ ਆਨੰਦਿਤ ਹੋਏ, ਸਭ ਦੇ ਮਨ ਚ ਬੜੀ ਖੁਸ਼ੀ ਹੋਈ ਗੁਰੂ ਸਾਹਿਬ ਦੇ ਦਰਸ਼ਨ ਕਰਕੇ।
ਤਬ ਇਹ ਕੋੜੇ ਰਾਹਕ ਬ੍ਰਿੰਦ,
ਉਦੋਂ ਇਹ ਜਿਹੜੇ ਕੌੜੇ ਰਾਹਕ ਨੇ ਜਿਮੀਦਾਰ ਇਹ ਵੀ ਆਏ ਸਨ। ਇਹ ਛੇਵੇਂ ਪਾਤਸ਼ਾਹ ਦੇ ਸਮੇਂ ਦਾ ਕੋਈ ਬਚਨ ਭਾਈ ਸੰਤੋਖ ਸਿੰਘ ਜੀ ਸੁਣਾ ਰਹੇ ਨੇ, ਕਹਿੰਦੇ ਵੀ ਮੇਲਾ ਲੱਗਾ ਹੋਇਆ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਉਤਰੇ ਸਨ, ਉਦੋਂ ਇੱਥੇ ਕੌੜੇ ਰਾਹਕਾਂ ਦਾ ਮੇਲਾ ਲੱਗਾ ਹੋਇਆ ਸੀ, ਬੜੀ ਦੁਨੀਆਂ ਦਰਸ਼ਨਾਂ ਨੂੰ ਆਈ ਛੇਵੇਂ ਪਾਤਸ਼ਾਹਿਆਂ ਨੂੰ, ਉਥੇ ਫਿਰ ਇਹ ਜਿਹੜੇ ਕੌੜੇ ਰਾਹਕ ਸਨ ਇਹ ਵੀ ਇਕੱਠੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਆਏ।
ਕਰੇ ਮਾਲਕੀ ਵਦੇ ਬਿਲੰਦ,
ਉਹ ਇਸ ਇਲਾਕੇ ਵਿਚ ਮਲਕੀਅਤ ਰੱਖਦੇ ਸੀ, ਉਹ ਕਹਿੰਦੇ ਸੀ ਵੀ ਇਹ ਜ਼ਮੀਨ ਸਾਡੀ ਹੈ, ਉਹ ਕੌੜੇ ਰਾਹਕ ਜਿਹੜੇ ਜ਼ਮੀਂਦਾਰ ਸਨ ਇਹ ਜ਼ਮੀਨ ਦੇ ਉੱਤੇ ਆਪਣੀ ਮਾਲਕੀ ਰੱਖਦੇ ਸਨ, ਕਹਿੰਦੇ ਸਨ ਵੀ ਇਹ ਸਾਰੀ ਜ਼ਮੀਨ ਜਿੱਥੇ ਦੂਰ ਦੂਰ ਤੱਕ ਨਜ਼ਰ ਆਉਂਦੀ ਹੈ ਇਹ ਸਾਰੀ ਜ਼ਮੀਨ ਸਾਡੀ ਹੈ, ਇਹਦੇ ਮਾਲਕ ਅਸੀਂ ਹਾਂ।
ਕੁੱਲ ਕੇ ਪ੍ਰਾਤ ਮਿਲੇ ਸਮੁਦਾਏ,
ਤਾਂ ਜਿੰਨੇ ਕੌੜੇ ਰਾਹਕ ਸੀ ਕੁੱਲ ਦੇ ਜਿੰਨੇ ਇਨ੍ਹਾਂ ਦੇ ਕੌੜੇ ਜ਼ਮੀਂਦਾਰ ਸਨ ਇਹ ਸਾਰੇ ਭਰਾ ਆਪਸ ਵਿਚ ਮਿਲੇ ਹੋਏ ਸਨ।
ਸਭ ਪਰ ਆਪਣੋ ਹੁਕਮ ਚਲਾਏ,
ਇਹ ਜਿਹੜੇ ਬਾਕੀ ਦੇ ਲੋਕ ਸੀ ਉਨ੍ਹਾਂ ਤੇ ਆਪਣਾ ਹੁਕਮ ਚਲਾਉਂਦੇ ਸੀ ਵੀ ਇਹ ਜ਼ਮੀਨ ਸਾਡੀ ਹੈ, ਜਾਇਦਾਦ ਸਾਡੀ ਹੈ, ਤੇ ਜਿਹੜੇ ਹੋਰ ਲੋਕ ਦੁਨੀਆਂ ਇੱਥੇ ਆਮ ਸਧਾਰਨ ਲੋਕ ਰਹਿੰਦੇ ਸੀ ਉਹਨਾਂ ਉੱਤੇ ਆਪਣਾ ਹੁਕਮ ਚਲਾਉਂਦੇ ਸਨ, ਉਹਨਾਂ ਤੇ ਆਪਣੀ ਆਗਿਆ ਚਲਾਉਂਦੇ ਸਨ।
ਮੇਲੇ ਵਿਖੇ ਓਜ ਦਿਖਰਾਵਤ,
ਇੱਥੇ ਜਿਹੜਾ ਮੇਲਾ ਲੱਗਾ ਹੁੰਦਾ ਸੀ ਉਹ ਵੀ ਇਨ੍ਹਾਂ ਕੌੜੇ ਰਾਹਕਾਂ ਦਾ ਮੇਲਾ ਸੀ, ਇਹੀ ਉਹ ਮੇਲਾ ਲਵਾਇਆ ਕਰਦੇ ਸੀ ਔਰ ਮੇਲੇ ਵਿਚ ਆਪਣੀ ਤਾਕਤ ਵਿਖਾਇਆ ਕਰਦੇ ਸੀ ਲੋਕਾਂ ਨੂੰ ਕਿ ਅਸੀਂ ਬੜੇ ਤਾਕਤਵਰ ਹਾਂ, ਸਾਡੇ ਕਈ ਭਰਾ ਬੰਧੂ ਨੇ, ਸਾਡਾ ਪਰਿਵਾਰ ਬੜਾ ਵੱਡਾ ਹੈ, ਏਦਾਂ ਇਹ ਆਪਣੀ ਤਾਕਤ ਲੋਕਾਂ ਨੂੰ ਮੇਲੇ ਵਿਚ ਵਿਖਾਉਂਦੇ ਸਨ।
ਨਿਜ ਮਰਜ਼ੀ ਅਨੁਸਾਰ ਚਲਾਵਤ,
ਔਰ ਲੋਕਾਂ ਨੂੰ ਆਪਣੀ ਮਰਜ਼ੀ ਦੇ ਅਨੁਸਾਰ ਚਲਾਉਂਦੇ ਸੀ, ਇਨ੍ਹਾਂ ਦਾ ਹੁਕਮ ਚੱਲਦਾ ਸੀ ਇਲਾਕੇ ਵਿਚ, ਕੌੜੇ ਰਾਹਕਾਂ ਦਾ ਪਰਿਵਾਰ ਬੜਾ ਵੱਡਾ ਸੀ, ਭਾਈ ਬੰਧੂ ਬੜੇ ਵੱਡੇ ਸਨ, ਸੈਂਕੜਿਆਂ ਦੀ ਗਿਣਤੀ ਵਿਚ ਪਰਿਵਾਰ ਸੀ, ਇਕੱਠੇ ਰਹਿੰਦੇ ਸੀ, ਇਸ ਕਰਕੇ ਲੋਕ ਵੀ ਇਨ੍ਹਾਂ ਕੋਲੋਂ ਡਰਦੇ ਸਨ, ਭੈ ਭੀਤ ਹੁੰਦੇ ਸੀ, ਇਨ੍ਹਾਂ ਦੀ ਏਕਤਾ ਅੱਗੇ ਲੋਕ ਆ ਕੇ ਝੁਕਦੇ ਸਨ। ਇਹ ਜਿਹੜੇ ਕੌੜੇ ਰਾਹਕ ਨੇ ਬਹੁਤ ਸਾਰੇ ਲੋਕਾਂ ਤੇ ਆਪਣਾ ਹੁਕਮ ਚਲਾਉਂਦੇ ਸਨ।
ਸੇ ਪੀ ਲੱਖ ਕਰ ਗੁਰ ਟਿਗ ਆਏ,
ਆਪਣੀ ਮਰਜ਼ੀ ਅਨੁਸਾਰ ਲੋਕਾਂ ਨੂੰ ਚਲਾਉਂਦੇ ਸੀ, ਜਦੋਂ ਕੌੜੇ ਰਾਕਾਂ ਨੂੰ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਤੋ ਇਹ ਵੀ ਆ ਗਏ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ, ਇਹ ਵੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਕੋਲ ਆਏ,
ਹੱਥ ਜੋੜ ਸਭ ਸੀਸ ਨਿਵਾਏ,
ਇਹਨਾਂ ਨੇ ਵੀ ਆ ਕੇ ਹੱਥ ਜੋੜ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਸੀਸ ਝੁਕਾਇਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਇਹਨਾਂ ਨੇ ਨਮਸਕਾਰ ਕੀਤੀ ਹੈ।
ਹਿਤ ਦਰਸ਼ਨ ਕੇ ਖਰੇ ਆਗਾਰੀ,
ਔਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਸਨਮੁਖ ਖਲੋ ਗਏ, ਮਹਾਰਾਜ ਜੀ ਦੇ ਸਾਹਮਣੇ ਆ ਕੇ ਖਲੋ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ।
ਉਤੇ ਬ੍ਰਿੰਦ ਹਰ ਆਯੁਧ ਧਾਰੀ,
ਇਹ ਵੀ ਬਹੁਤ ਜ਼ਿਆਦਾ ਸੀ ਗਿਣਤੀ ਵਿਚ, ਕੌੜੇ ਰਾਕ ਵੀ ਬਹੁਤ ਜ਼ਿਆਦਾ ਸੀ, ਇਨ੍ਹਾਂ ਦੀ ਗਿਣਤੀ ਜ਼ਿਆਦਾ ਸੀ, ਤੇ ਹੈ ਇਹ ਵੀ ਸ਼ਸਤਰਧਾਰੀ, ਸ਼ਸਤਰ ਇਨ੍ਹਾਂ ਨੇ ਵੀ ਧਾਰਨ ਕੀਤੇ ਹੋਏ ਸਨ, ਸੂਰਮੇ ਸੀ, ਬਹਾਦਰ ਸਨ, ਇਹ ਵੀ ਸ਼ਸਤਰਧਾਰੀ ਹੋ ਕੇ ਮਹਾਰਾਜ ਜੀ ਕੋਲ ਆਏ ਹਨ।
ਦਿਨ ਕੀ ਦਿਸ਼ਾ ਬਿਲੋਕ ਗੁਸਾਈ,
ਜਗਤ ਪਿਤਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਨਾ ਕੌੜੇ ਰਾਕਾਂ ਵੱਲ ਵੇਖਿਆ, ਜਿਹੜੇ ਕੌੜੇ ਰਾਹਕ ਆਏ ਨੇ ਸਤਿਗੁਰਾਂ ਦੇ ਕੋਲ, ਮਹਾਰਾਜ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਨ੍ਹਾਂ ਵੱਲ ਵੇਖਿਆ ਹੈ।
ਜੋ ਸਮੁਦਾਏ ਖਰੇ ਅਗਵਾਈ,
ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਹ ਜਿੰਨੇ ਜ਼ਿਮੀਦਾਰ ਕੌੜੇ ਰਾਕ ਨੇ, ਇਹ ਸਾਡੇ ਸਾਹਮਣੇ ਆ ਕੇ ਖੜੇ ਹੋਏ ਨੇ, ਇਨ੍ਹਾਂ ਨੂੰ ਬੜਾ ਮਾਣ ਹੈ, ਹੰਕਾਰ ਹੈ ਆਪਣੀ ਜ਼ਮੀਨ ਦਾ ਕਿ ਅਸੀਂ ਇਸ ਜ਼ਮੀਨ ਦੇ ਮਾਲਕ ਹਾਂ।
ਕਿਸ ਕੋ ਇਸ ਥਲ ਮੈਂ ਲਗ ਮੇਲਾ,
ਸਤਿਗੁਰੂ ਜੀ ਇਨ੍ਹਾਂ ਕੌੜੇ ਰਾਕਾਂ ਨੂੰ ਪੁੱਛਣ ਲੱਗੇ, ਜਿਹੜੇ ਕੌੜੇ ਜ਼ਿਮੀਦਾਰ ਆਏ ਇਨ੍ਹਾਂ ਨੂੰ ਪੁੱਛਣ ਲੱਗੇ। ਮਹਾਰਾਜ ਕਹਿੰਦੇ ਹਾਂ ਬਈ ਜ਼ਿਮੀਦਾਰੋ, ਇਹ ਦੱਸੋ ਵੀ ਇੱਥੇ ਮੇਲਾ ਕਿਹਦਾ ਲੱਗਾ ਹੋਇਆ, ਕਿਉਂਕਿ ਉਦੋਂ ਮੇਲਾ ਲੱਗਾ ਹੋਇਆ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਏ ਨੇ। ਮਹਾਰਾਜ ਜੀ ਪੁੱਛਣ ਲੱਗੇ ਬਈ ਇੱਥੇ ਮੇਲਾ ਕਿਹਦਾ ਲਾਇਆ ਹੋਇਆ, ਤੁਸੀਂ ਬੜਾ ਵੱਡਾ ਮੇਲਾ ਲੱਗਾ ਹੈ, ਔਰ ਮੇਲੇ ਵਿਚ ਤੁਸੀਂ ਆਪ ਸਾਰੇ ਇਕੱਠੇ ਹੋ ਕੇ ਮੇਲਾ ਵੇਖ ਰਹੇ ਹੋ, ਦੱਸੋ ਇਹ ਮੇਲਾ ਕਿਸ ਚੀਜ਼ ਦਾ ਲੱਗਾ ਹੋਇਆ ਹੈ,
ਕਿਸ ਕਾਰਨ ਤੇ ਭਇਓ ਸਕੇਲਾ।
ਮੇਲਾ ਲੱਗਣ ਦਾ ਵੀ ਕੋਈ ਕਾਰਨ ਹੁੰਦਾ, ਬਿਨਾਂ ਕਾਰਨ ਤੋਂ ਤਾਂ ਨਹੀਂ ਨਾ ਮੇਲਾ ਲੱਗਦਾ, ਇਸ ਕਿਸ ਕਾਰਨ ਕਰਕੇ ਤੁਸੀਂ ਏਡਾ ਵੱਡਾ ਮੇਲਾ ਇਕੱਠਾ ਕੀਤਾ ਹੋਇਆ, ਆ ਦੁਨੀਆਂ ਇਕੱਠੀ ਕੀਤੀ ਹੋਈ ਹੈ, ਇੱਥੇ ਕੀ ਕਾਰਨ ਹੈ ਇਸ ਮੇਲੇ ਦਾ, ਦੱਸਣਾ ਕਰੋ।
ਸੁਣ ਕਰ ਬੋਲੇ ਰਾਹਕ ਕੋਰੇ,
ਉਹ ਜਿਹੜੇ ਕੌੜੇ ਰਾਹਕ ਸੀ ਜ਼ਿਮੀਦਾਰ, ਉਹ ਬੋਲੇ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਸੁਣ ਕੇ, ਮਹਾਰਾਜ ਜੀ ਦਾ ਸਵਾਲ ਸੁਣ ਕੇ ਬੋਲੇ,
ਹਮਰੋ ਬਡੋ ਪਯੋ ਇਸ ਠੋਰੇ।
ਕੌੜੇ ਰਾਹਕ ਸੀ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਸਾਡੇ ਇੱਥੇ ਵੱਡੇ ਵਡੇਰੇ ਹੋਏ ਨੇ ਬਹੁਤ ਸਾਰੇ, ਸਾਡਾ ਉਹਨਾਂ ਵੱਡਿਆਂ ਵਡੇਰਿਆਂ ਵਿੱਚੋਂ ਇੱਕ ਬੜਾ ਵੱਡਾ ਮਹਾਂਪੁਰਖ ਹੋਇਆ ਹੈ,
ਬਰਕਤਵੰਦ ਪ੍ਰਤਾਪ ਵਿਸ਼ਾਲਾ।
ਸਾਡਾ ਇੱਕ ਵੱਡਾ ਹੋਇਆ, ਉਹ ਬੜਾ ਬਰਕਤਵੰਤ ਸੀ, ਉਹਦੇ ਘਰ ਹੱਥ ਵਿੱਚ ਬੜੀ ਬਰਕਤ ਸੀ, ਉਹਦਾ ਬੜਾ ਵੱਡਾ ਪ੍ਰਤਾਪ ਸੀ, ਉਹ ਬੜਾ ਤਾਕਤਵਰ ਸੂਰਮਾ ਸੀ।
ਚਿਤ ਬਾਚਤ ਕੋ ਦੇ ਸਭ ਕਾਲਾ,
ਸਾਡੀਆਂ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਕਰਦਾ, ਅਸੀਂ ਜੋ ਉਹਦੇ ਕੋਲੋਂ ਮੰਗਦੇ ਆ ਉਹ ਸਾਨੂੰ ਉਹੀ ਕੁਝ ਦਿੰਦਾ, ਉਹੀ ਕੁਝ ਬਖਸ਼ਦਾ ਜੋ ਅਸੀਂ ਆਪਣੇ ਮਨ ਚ ਕਾਮਨਾ ਕਰਕੇ ਜਾਂਦੇ ਹਾਂ।
ਇਸ ਕੋ ਇਹ ਮੇਲਾ ਲੱਗ ਭਾਰੀ,
ਆ ਜਿਹੜਾ ਮੇਲਾ ਸਾਡੇ ਉਸ ਵਡੇਰੇ ਦਾ ਮੇਲਾ ਲੱਗਾ ਹੋਇਆ, ਇਹ ਜਿਹੜਾ ਮੇਲਾ ਅਸੀਂ ਹਰ ਸਾਲ ਲਾਉਂਦੇ ਹਾਂ ਇਹ ਸਾਡੇ ਉਸ ਵਡੇਰੇ ਦਾ ਮੇਲਾ, ਉਹਦੇ ਨਾਂ ਤੇ ਅਸੀਂ ਇਹ ਮੇਲਾ ਲਾਇਆ ਹੋਇਆ, ਜਿਹੜਾ ਬੜਾ ਪ੍ਰਤਾਪੀ ਹੋਇਆ, ਬੜਾ ਸ਼ਕਤੀ ਵਾਲਾ ਹੋਇਆ, ਉਹਦੇ ਕੋਲੋਂ ਜੋ ਪਦਾਰਥ ਮੰਗੀਏ ਉਹ ਮਿਲਦਾ, ਬਹੁਤ ਜ਼ਿਆਦਾ ਪ੍ਰਤਾਪ ਵਾਲਾ ਓਜਵੰਤ ਮਹਾਂਪੁਰਖ ਸਾਡਾ ਵਡੇਰਾ, ਉਹਦਾ ਅਸੀਂ ਇਹ ਮੇਲਾ ਲਾਇਆ ਹੋਇਆ ਹੈ।
ਮਿਲੇ ਆਨ ਕਰ ਜੋ ਨਰ ਨਾਰੀ,
ਜਿਹੜਾ ਨਰ ਨਾਰੀ ਜਿਹੜਾ ਕੋਈ ਮਨੁੱਖ ਇਸਤਰੀ ਮਾਈ ਭਾਈ ਇਸ ਮੇਲੇ ਵਿਚ ਆ ਕੇ ਮਿਲਦਾ, ਇਸ ਮੇਲੇ ਵਿਚ ਆ ਕੇ ਸ਼ਮੂਲੀਅਤ ਕਰਦਾ ਹੈ,
ਸਭ ਕੀ ਅਰਜ ਸੁਨੇ ਅਰ ਦੇਤ।
ਸਾਡਾ ਵਡੇਰਾ ਸਾਰਿਆਂ ਦੀ ਅਰਜ ਸੁਣਦਾ, ਸਾਡੇ ਸਾਰਿਆਂ ਦੀ ਅਰਦਾਸ ਸੁਣਦਾ, ਔਰ ਜਿਹੜਾ ਜਿਹੜਾ ਜੋ ਕੋਈ ਅਰਦਾਸ ਕਰਦਾ ਉਹ ਅਰਦਾਸਾਂ ਪੂਰੀਆਂ ਵੀ ਹੁੰਦੀਆਂ ਨੇ, ਸਾਡਾ ਉਹ ਵਡੇਰਾ ਸਾਡੀਆਂ ਅਰਦਾਸਾਂ ਪੂਰੀਆਂ ਕਰਦਾ ਹੈ।
ਨਰ ਤੇ ਆਪਣ ਉਪਾਇਨ ਲੇਤ,
ਔਰ ਅਸੀਂ ਬਹੁਤ ਸਾਰੀਆਂ ਭੇਟਾਵਾਂ ਆਪਣੇ ਉਸ ਵਡੇਰੇ ਦੇ ਨਾਂ ਤੇ ਇੱਥੇ ਭੇਟ ਕਰਦੇ ਆ, ਬਹੁਤ ਸਾਰੇ ਲੋਕ ਆ ਕੇ ਇੱਥੇ ਭੇਟਾਵਾਂ ਭੇਟ ਕਰਦੇ ਹਨ।
ਇਮ ਜਬ ਬੋਲੇ ਸਹਿਤ ਬਡਾਈ,
ਏਦਾਂ ਇਹ ਕੌੜੇ ਰਾਕਾਂ ਨੇ ਆਪਣੇ ਵਡੇਰੇ ਦੇ ਮੇਲੇ ਦੀ ਗੱਲ ਦੱਸੀ ਗੁਰੂ ਹਰਗੋਬਿੰਦ ਸਾਹਿਬ ਨੂੰ, ਛੇਵੇਂ ਪਾਤਸ਼ਾਹ ਨੂੰ ਉਹਨਾਂ ਨੇ ਦੱਸਿਆ ਆਪਣੇ ਵਡੇਰੇ ਦੀ ਬੜੀ ਵਡਿਆਈ ਕਰਕੇ ਕਿ ਜੀ ਅਸੀਂ ਆਪਣੇ ਵਡੇਰੇ ਦਾ ਮੇਲਾ ਮਨਾਉਂਦੇ, ਸਾਡਾ ਕੋਈ ਵਡੇਰਾ ਮਹਾਂਪੁਰਖ ਹੋਇਆ ਉਹਦਾ ਅਸੀਂ ਇਹ ਜੋੜ ਮੇਲਾ ਕਰਦੇ ਹਾਂ, ਉਹਦੇ ਕਰਕੇ ਅਸੀਂ ਸਾਰੇ ਇਕੱਠੇ ਹੁੰਦੇ ਹਾਂ। ਕਹਿੰਦੇ ਇਸ ਤਰ੍ਹਾਂ ਇਹਨਾਂ ਨੇ ਜਦੋਂ ਆਪਣੇ ਵਡੇਰੇ ਦੀ ਵਡਿਆਈ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੁਣਾਈ,
ਸ੍ਰੀ ਮੁਖ ਤੇ ਮੁਸਕਾਏ ਗੁਸਾਈ,
ਛੇਵੇਂ ਪਾਤਸ਼ਾਹ ਸੁਣ ਕੇ ਮੁਸਕਰਾ ਪਏ। ਇਹਨਾਂ ਦੀ ਹਾਲਤ ਵੇਖ ਕੇ ਨਾ ਵੀ ਆਪਣੇ ਵਡੇਰੇ ਦਾ ਮੇਲਾ ਮਨਾ ਰਹੇ ਨੇ, ਕਹਿੰਦੇ ਨੇ ਵੀ ਉਹ ਸਾਡੀਆਂ ਕਾਮਨਾਵਾਂ ਪੂਰੀਆਂ ਕਰਦਾ, ਸਾਡੀਆਂ ਇੱਛਾਵਾਂ ਪੂਰੀਆਂ ਕਰਦਾ। ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਹੱਸ ਪਏ, ਮਹਾਰਾਜ ਛੇਵੇਂ ਪਾਤਸ਼ਾਹ ਜੀ ਮੁਸਕਰਾ ਪਏ।
ਬੂਜੇ ਬਹੁਰ ਕਾਇਬ ਸੋਈ,
ਮਹਾਰਾਜ ਜੀ ਪੁੱਛਣ ਲੱਗੇ ਵੀ ਇਹ ਦੱਸੋ ਵੀ ਉਹ ਤੁਹਾਡਾ ਵਡੇਰਾ ਹੈ ਕਿੱਥੇ ਇਸ ਵੇਲੇ? ਤੁਹਾਨੂੰ ਪਤਾ ਕਿ ਤੁਹਾਡਾ ਉਹ ਜਿਹੜਾ ਵਡੇਰਾ ਜਿਹੜਾ ਤੁਸੀਂ ਇਹ ਮੇਲਾ ਮਨਾਉਂਦੇ ਹੋ, ਇਹ ਦੱਸੋ ਵੀ ਉਹ ਹੈ ਕਿੱਥੇ ਇਸ ਵੇਲੇ? ਉਹ ਕਿੱਥੇ ਰਹਿੰਦਾ ਇਸ ਵੇਲੇ? ਤੁਸੀਂ ਦੱਸ ਸਕਦੇ ਹੋ ਤਾਂ ਦੱਸੋ।
ਜਿਸ ਤੇ ਬਾਂਚਤ ਲੈ ਸਭ ਕੋਈ,
ਜਿਹਦੇ ਕੋਲੋਂ ਤੁਸੀਂ ਮਨ ਬਾਂਚਤ ਵਸਤੂਆਂ ਪ੍ਰਾਪਤ ਕਰਦੇ ਹੋ, ਮਨ ਬਾਂਚਤ ਇੱਛਾਵਾਂ ਪੂਰੀਆਂ ਕਰਦੇ ਹੋ, ਕਹਿੰਦੇ ਹੋ ਸਾਡੀਆਂ ਇੱਛਾਵਾਂ ਪੂਰੀਆਂ ਕਰਦਾ ਸਾਡਾ ਵਡੇਰਾ, ਇਹ ਦੱਸੋ ਵੀ ਉਹ ਤੁਹਾਡਾ ਵਡੇਰਾ ਇਸ ਵੇਲੇ ਹੈ ਕਿੱਥੇ? ਉਹ ਰਹਿੰਦਾ ਕਿੱਥੇ ਹੈ? ਕਿਸ ਜਗ੍ਹਾ ਤੇ ਉਹਦਾ ਨਿਵਾਸ ਹੈ?
ਕਿਤ ਬੈਠੇ ਹੋ ਸੋ ਬਡੋ ਤੁਮਾਰਾ,
ਵੱਡਾ ਤੁਹਾਡਾ ਜਿਹੜਾ ਵਡੇਰਾ ਉਹ ਬੈਠਾ ਕਿਸ ਜਗ੍ਹਾ ਤੇ ਹੈ? ਉਹਨੇ ਕਿਸ ਜਗ੍ਹਾ ਦੇ ਉੱਤੇ ਆਪਣਾ ਆਸਣ ਲਾਇਆ ਹੋਇਆ? ਇਹ ਦੱਸਣਾ ਕਰੋ।
ਲੀਤ ਸਬਨ ਤੇ ਜਥਾ ਉਚਾਰਾ,
ਜਿਵੇਂ ਤੁਸੀਂ ਦੱਸਿਆ ਕਿ ਸਾਡਾ ਉਹ ਵਡੇਰਾ ਸਾਡੇ ਕੋਲੋਂ ਪਿਟਾਵਾਂ ਲੈਂਦਾ, ਸਾਡੇ ਕੋਲੋਂ ਵਸਤੂਆਂ ਅਰਪਣ ਕਰਕੇ ਸਾਡੇ ਕੋਲੋਂ ਪਿਟਾਵਾਂ ਪ੍ਰਵਾਨ ਕਰਦਾ, ਇਹ ਦੱਸੋ ਵੀ ਉਹ ਕਿੱਥੇ ਬਹਿ ਕੇ ਪਿਟਾਵਾਂ ਅਰਪਣ ਤੁਹਾਡੀਆਂ ਕੀਤੀਆਂ ਹੋਈਆਂ ਲੈ ਰਿਹਾ? ਕਿੱਥੇ ਬਹਿ ਕੇ ਤੁਹਾਡੀਆਂ ਵਸਤੂਆਂ ਅੰਗੀਕਾਰ ਕਰਦਾ ਹੈ?
ਸੁਨ ਰਾਹਤ ਕੋਰੇ ਪੁਨ ਕਹੇ,
ਜਦੋਂ ਮਹਾਰਾਜ ਜੀ ਨੇ ਸਵਾਲ ਕੀਤਾ ਛੇਵੇਂ ਪਾਤਸ਼ਾਹ ਨੇ ਸੁਣ ਕੇ ਉਹ ਕੌੜੇ ਰਾਹ ਕੋ ਅੱਗੋਂ ਬੋਲੇ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ,
ਸਭ ਮੇਲੇ ਮੈਂ ਪੂਰਨ ਆਏ,
ਕਹਿਣ ਲੱਗੇ ਜੀ ਸਾਡਾ ਉਹ ਵਡੇਰਾ ਤਾਂ ਸਾਰੇ ਮੇਲੇ ਵਿੱਚ ਵਿਆਪਕ ਹੈ, ਇੱਕ ਥਾਂ ਤੇ ਥੋੜੀ ਰਹਿੰਦਾ, ਜਿੱਡਾ ਵੱਡਾ ਮੇਲਾ ਸਾਰੇ ਮੇਲੇ ਵਿੱਚ ਉਹ ਸਾਡਾ ਵਡੇਰਾ ਵਿਆਪਕ ਹੈ, ਹਰ ਜਗ੍ਹਾ ਦੇ ਉੱਤੇ ਸਾਡਾ ਉਹ ਵਡੇਰਾ ਰਹਿੰਦਾ ਨਿਵਾਸ ਰੱਖਦਾ ਹੈ।
ਜੈ ਕੈ ਸਭਨ ਕਾਮਨਾ ਦੇਤ,
ਉਹ ਜਿੱਥੇ ਕਿੱਥੇ ਰਹਿੰਦਾ ਹੋਇਆ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ, ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ।
ਇਸ ਹਿਤ ਬੰਦਤ ਜੋ ਨਿਜ ਲੇਤ,
ਜਿਹੜੀ ਕੋਈ ਵਸਤੂ ਉਹਦੇ ਚਰਨਾਂ ਵਿੱਚ ਉਹਦਾ ਨਾਂ ਲੈ ਕੇ ਉਹਨੂੰ ਭੇਟ ਕਰਦਾ ਹੈ, ਉਹਦਾ ਨਾਂ ਲੈ ਕੇ ਵੰਦਨਾ ਕਰਕੇ ਨਮਸਕਾਰ ਕਰਕੇ ਭੇਟ ਕਰਦਾ ਹੈ।
ਨਿਜ ਪ੍ਰਭਾਵ ਤੇਰੇ ਉਹ ਸਮਾਏ,
ਉਹ ਉਹਨਾਂ ਕੋਲੋਂ ਵਸਤੂਆਂ ਪ੍ਰਵਾਨ ਵੀ ਕਰਦਾ, ਹਰ ਜਗ੍ਹਾ ਤੇ ਪ੍ਰਵਾਨ ਕਰ ਰਿਹਾ, ਸਾਰੇ ਮੇਲੇ ਵਿੱਚ ਵਿਆਪਕ ਹੈ, ਉਹ ਆਪਣਾ ਪ੍ਰਭਾਵ ਸਾਰਿਆਂ ਤੇ ਪਾ ਰਿਹਾ, ਉਹਦਾ ਪ੍ਰਭਾਵ ਸਾਰੇ ਮੇਲੇ ਦੇ ਉੱਤੇ ਹੈ, ਸਾਰੇ ਮੇਲੇ ਦੇ ਵਿੱਚ ਜਿੰਨੇ ਲੋਕ ਨੇ ਸਾਰਿਆਂ ਉੱਤੇ ਉਹਦਾ ਪ੍ਰਭਾਵ ਹੈ।
ਮਾਨਵ ਮਿਲੇ ਅਦਕ ਗੁਣ ਗਾਏ,
ਬਹੁਤ ਸਾਰੇ ਆ ਬੰਦੇ ਮਿਲ ਕੇ ਉਸੇ ਦਾ ਗੁਣਗਾਨ ਕਰ ਰਹੇ ਨੇ, ਆ ਜਿੰਨੇ ਲੋਕ ਨੇ ਇੱਥੇ ਮੇਲੇ ਚ ਆਏ ਹੋਏ ਸਾਰੇ ਉਸ ਵਡੇਰੇ ਦਾ ਸਾਡੇ ਉਸ ਬਜੁਰਗ ਦੇ ਗੁਣ ਗਾਇਨ ਕਰ ਰਹੇ ਨੇ।
ਸ੍ਰੀ ਹਰਗੋਬਿੰਦ ਚਤੁਰ ਸੁਜਾਨਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕੌੜੇ ਰਾਕਾਂ ਦੀ ਇਹ ਬੇਨਤੀ ਸੁਣੀ। ਮਹਾਰਾਜ ਸੱਚੇ ਪਾਤਸ਼ਾਹ ਤਾਂ ਹੁਣ ਜਾਣਦੇ ਸੀ ਵੀ ਜਿਹੜੇ ਵਡੇਰੇ ਦੀ ਪੂਜਾ ਕਰ ਰਹੇ ਨੇ ਉਹ ਤਾਂ ਕੁਝ ਹੋਰ ਹੀ ਬਣਿਆ ਹੋਇਆ, ਇਹ ਕਹਿੰਦੇ ਨੇ ਅਸੀਂ ਉਹਦੀ ਪੂਜਾ ਕਰ ਰਹੇ, ਉਹ ਮੇਲੇ ਵਿੱਚ ਵਿਆਪਕ ਹੈ ਪਰ ਉਹ ਤਾਂ ਕਾਂ ਦੀ ਜੂਨੇ ਪਿਆ ਹੋਇਆ। ਇਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਾਣੀ ਜਾਣ ਮਹਾਰਾਜ ਜੀ ਜਾਣਦੇ ਸਨ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਹਨਾਂ ਦੀ ਬੇਨਤੀ ਸੁਣੀ,
ਗਨ ਰਾਹਕ ਕੋ ਮੂਰਖ ਜਾਨਾ,
ਮਹਾਰਾਜ ਜੀ ਨੇ ਵੇਖਿਆ ਵੀ ਇਹ ਮੂਰਖ ਇਕੱਠੇ ਹੋ ਕੇ ਇੱਥੇ ਪੂਜਾ ਕਰਦੇ ਨੇ, ਜਿਹਦੀ ਪੂਜਾ ਕਰਦੇ ਨੇ ਉਹ ਇੱਥੇ ਹੈ ਹੀ ਨਹੀਂ, ਉਹ ਤਾਂ ਕਾਂ ਦੀ ਜੂਨੇ ਪਿਆ ਹੋਇਆ, ਪਰ ਇਹ ਮੂਰਖਤਾ ਵਸ ਹੋ ਕੇ ਜਿਵੇਂ ਕਿਸੇ ਵੱਡੇ ਨੇ ਕਹਿ ਦਿੱਤਾ ਉਦਾਂ ਹੀ ਬਸ ਇਹ ਮੇਲਾ ਇਹਨਾਂ ਨੇ ਮਨਾਉਣਾ ਸ਼ੁਰੂ ਕਰ ਦਿੱਤਾ, ਇਹਨਾਂ ਦੀ ਮੂਰਖਤਾ ਦੀ ਨਿਸ਼ਾਨੀ ਹੈ।
ਤਿੰਨ ਸਭ ਮੈਂ ਜੋ ਨਰ ਪਰਧਾਨਾ,
ਸਤਿਗੁਰੂ ਜੀ ਨੇ ਇਹਨਾਂ ਕੌੜੇ ਰਾਕਾਂ ਵਿੱਚੋਂ ਜਿਹੜਾ ਸਭ ਤੋਂ ਮੁਖੀ ਸੀ, ਜਿਹਦਾ ਇਹ ਕਹਿਣਾ ਮੰਨਦੇ ਸੀ ਸਾਰੇ, ਮਹਾਰਾਜ ਜੀ ਨੇ ਉਹਨੂੰ ਆਪਣੇ ਕੋਲ ਸੱਦਿਆ ਵੀ ਤੂੰ ਸਾਡੇ ਕੋਲ ਆ ਜਾ। ਕਿਉਂਕਿ ਇਕੱਲੇ ਇਕੱਲੇ ਨੂੰ ਗੱਲ ਸਮਝਾਉਣ ਦੀ ਬਜਾਏ ਗੁਰੂ ਹਰਗੋਬਿੰਦ ਸਾਹਿਬ ਨੇ ਸੋਚਿਆ ਵੀ ਜਿਹੜਾ ਇਹਨਾਂ ਸਾਰਿਆਂ ਵਿਚੋਂ ਮੁਖੀ ਆ ਉਹਨੂੰ ਬੁਲਾ ਕੇ ਸਮਝਾ ਦਿੰਦੇ ਆ, ਉਹ ਆਪੇ ਅੱਗੇ ਇਹਨਾਂ ਸਾਰਿਆਂ ਨੂੰ ਸਮਝਾਉਂਦਾ ਫਿਰੇਗਾ। ਇਸ ਕਰਕੇ ਛੇਵੇਂ ਪਾਤਸ਼ਾਹ ਨੇ ਇਹਨਾਂ ਕੌੜੇ ਰਾਕਾਂ ਵਿਚੋਂ ਜਿਹੜਾ ਸਾਰਿਆਂ ਚੋਂ ਮੁਖੀ ਸੀ ਨਾ, ਇਹਨਾਂ ਸਾਰਿਆਂ ਦਾ ਮੁਖੀਆ ਸੀ, ਉਹਨੂੰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ।
ਅਗਰ ਖਰੋ ਪਿਖ ਬਾਕ ਬਖਾਨਾ,
ਉਹ ਆ ਕੇ ਸਤਿਗੁਰਾਂ ਦੇ ਸਾਹਮਣੇ ਖਲੋ ਗਿਆ ਤੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਉਹਨੂੰ ਕਹਿਣ ਲੱਗੇ,
ਮੂੰਦ ਬਿਲੋਚਨ ਹਿਰਦੇ ਜਨਾਵੇ।
ਮਹਾਰਾਜ ਜੀ ਕਹਿੰਦੇ ਭਾਈ ਜ਼ਿਮੀਦਾਰਾ, ਏਦਾਂ ਕਰ ਤੂੰ ਅੱਖਾਂ ਬੰਦ ਕਰ, ਤੈਨੂੰ ਵਿਖਾਈਏ ਤੇਰਾ ਉਹ ਵਡੇਰਾ ਕਿੱਥੇ। ਅੱਖਾਂ ਬੰਦ ਕਰ ਲੈ, ਤੈਨੂੰ ਸਾਰਾ ਕੁਝ ਜਣਾ ਦਿੰਨੇ ਆ ਵੀ ਤੇਰਾ ਉਹ ਵਡੇਰਾ ਜਿਹਦਾ ਤੁਸੀਂ ਇਹ ਮੇਲਾ ਮਨਾਉਂਦੇ ਪਏ ਜੇ, ਉਹ ਕਿੱਥੇ ਹੈ ਇਸ ਵੇਲੇ, ਉਹਦਾ ਕੀ ਹਾਲ ਹੈ, ਉਹ ਅਸੀਂ ਤੈਨੂੰ ਵਿਖਾ ਦਿੰਨੇ। ਅੱਖਾਂ ਬੰਦ ਕਰਕੇ ਧਿਆਨ ਨਾਲ ਵੇਖਣਾ ਕਰ, ਤੈਨੂੰ ਜਣਾਉਂਦੇ ਹਾਂ।
ਅਬੇ ਤਾਏ ਕੋ ਤੋਏ ਦਿਖਾਵੇ,
ਹੁਣੇ ਤੈਨੂੰ ਵਿਖਾ ਦਿੰਨੇ ਆ, ਹੁਣੇ ਅੱਖ ਦੇ ਫੋਰ ਵਿਚ ਤੈਨੂੰ ਵਿਖਾ ਦਿੰਨੇ ਆ ਤੇਰਾ ਉਹ ਵਡੇਰਾ ਕਿੱਥੇ ਹੈ ਜਿਹਦਾ ਮੇਲਾ ਮਨਾ ਰਹੇ ਹੋ।
ਦੇਖ ਲੀਜੀਏ ਆਪਣਾ ਵਡੇਰਾ,
ਆਪਣੇ ਵਡੇਰੇ ਨੂੰ ਚੰਗੀ ਤਰ੍ਹਾਂ ਵੇਖ ਕੇ ਪਛਾਣ ਲਈ ਵੀ ਉਹੀ ਹੈ ਨਾ, ਕਿਤੇ ਭੁਲੇਖਾ ਨਾ ਰਹਿ ਜੇ ਤੇਰੇ ਮਨ ਵਿਚ, ਚੰਗੀ ਤਰ੍ਹਾਂ ਪਛਾਣ ਲਵੀ ਆਪਣੇ ਉਸ ਵਡੇਰੇ ਨੂੰ ਕਿ ਉਹੀ ਹੈ ਨਾ ਜਿਹਦਾ ਮੇਲਾ ਮਨਾ ਰਹੇ ਹੋ।
ਜੋ ਮੇਲੇ ਮੈਂ ਰਮਿਓ ਜਿਠੇਰਾ,
ਜਿਹੜੇ ਵਡੇਰੇ ਨੂੰ ਤੁਸੀਂ ਕਹਿੰਦੇ ਹੋ ਵੀ ਸਾਰੇ ਮੇਲੇ ਵਿਚ ਰਮਿਆ ਹੋਇਆ, ਸਾਰੇ ਮੇਲੇ ਵਿਚ ਵਿਆਪਕ ਹੈ, ਉਹਨੂੰ ਚੰਗੀ ਤਰ੍ਹਾਂ ਪਛਾਣ ਲਿਓ ਜੇ ਤੁਹਾਨੂੰ ਵਿਖਾ ਦਿੰਨੇ ਆ।
ਮਾਨ ਬੈਨ ਕੋ ਮੂੰਦੇ ਨੈਣ,
ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਮੰਨ ਕੇ ਉਸ ਕੌੜੇ ਰਾਕ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਉਹਨੇ ਨੇਤਰ ਬੰਦ ਕਰ ਲਏ ਤੇ ਨੇਤਰ ਬੰਦ ਕਰਕੇ ਵੇਖਿਆ।
ਛੱਡੀ ਜੋ ਕਰ ਮੈਂ ਕਰੁਣਾ ਐਨ,
ਇੱਕ ਛੜੀ ਫੜੀ ਹੋਈ ਸੀ ਛੇਵੇਂ ਪਾਤਸ਼ਾਹ ਨੇ ਆਪਣੇ ਹੱਥ ਚ, ਕਰੁਣਾ ਦੇ ਸਮੁੰਦਰ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਵਿਚ ਇਕ ਛੜੀ ਸੀ, ਉਹ ਛੜੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਪਕੜੀ ਹੋਈ ਸੀ।
ਜਬ ਤਿਸ ਕੇ ਸਿਰ ਧਾਰਨ ਕਰੀ, ਆਪਣ ਬੜੇ ਕੀ ਸੋਜੀ ਪਰੀ।
ਉਹ ਛੜੀ ਮਹਾਰਾਜ ਜੀ ਨੇ ਉਸ ਜ਼ਿਮੀਦਾਰ ਦੇ ਸਿਰ ਤੇ ਰੱਖੀ, ਕਹਿੰਦੇ ਜਦੋਂ ਛੜੀ ਉਹਦੇ ਸਿਰ ਤੇ ਰੱਖੀ, ਉਹਨੇ ਅੱਖਾਂ ਬੰਦ ਕੀਤੀਆਂ, ਉਹਨੂੰ ਆਪਣੇ ਵਡੇਰੇ ਦੀ ਸੋਝੀ ਹੋ ਗਈ। ਜਿਹੜਾ ਵਡੇਰਾ ਉਹਨੂੰ ਨਜ਼ਰ ਆਇਆ ਨਾ, ਉਹਨੇ ਵੇਖ ਲਿਆ ਕਿ ਜਿਹਦਾ ਉਹ ਮੇਲਾ ਮਨਾ ਰਹੇ ਨੇ ਉਹਦੀ ਕੀ ਹਾਲਤ ਹੈ, ਉਹ ਦਸ਼ਾ ਸਾਰੀ ਵੇਖ ਲਈ, ਉਹਨੂੰ ਆਪਣੇ ਵਡੇਰੇ ਦੀ ਸੋਝੀ ਹੋ ਗਈ।
ਅਨਕ ਜਨਮ ਧਰ ਮਾਰ ਮਾਰ ਗਯੋ,
ਵੇਖਿਆ ਕਿ ਇਹਦਾ ਜਿਹੜਾ ਵਡੇਰਾ ਉਹਨੇ ਕਈ ਜਨਮ ਧਾਰਨ ਕੀਤੇ, ਕਈ ਜੂਨੀਆਂ ਵਿਚ ਭਟਕਿਆ, ਕਦੇ ਕੁੱਤੇ ਦੀ ਜੂਨ ਚ ਪੈਂਦਾ, ਕਦੇ ਸੂਰ ਦੀ ਜੂਨ ਚ ਪੈਂਦਾ, ਕਈ ਜੂਨੀਆਂ ਦੇ ਵਿਚ ਉਹ ਭਟਕਿਆ, ਭਟਕ ਭਟਕ ਕੇ ਇਕ ਜੂਨ ਦੇ ਵਿਚ ਆਇਆ ਹੈ।
ਅਬ ਤਨ ਕਾਕ ਪਹਾਰੀ ਪਯੋ,
ਉਹਨੇ ਵੇਖਿਆ ਕਿ ਬਹੁਤ ਸਾਰੀਆਂ ਜੂਨੀਆਂ ਵਿਚ ਭਟਕਣ ਤੋਂ ਬਾਅਦ ਸਾਡਾ ਉਹ ਵਡੇਰਾ ਹੁਣ ਪਹਾੜੀ ਕਾਂ ਦੀ ਜੂਨ ਚ ਪਿਆ ਹੋਇਆ। ਉਸੇ ਵੇਲੇ ਵੇਖ ਲਿਆ, ਵਿਖਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਜਿਹਦਾ ਮੇਲਾ ਮਨਾਉਂਦੇ ਹੋ, ਜਿਹਦੀ ਪੂਜਾ ਕਰਦੇ ਹੋ, ਉਹਦੀ ਹਾਲਤ ਕੀ ਹੈ, ਕਦੇ ਵੇਖੀ ਹੈ? ਉਹ ਵਿਖਾ ਦਿੱਤਾ ਛੇਵੇਂ ਪਾਤਸ਼ਾਹ ਨੇ। ਪਹਿਲਾਂ ਤਾਂ ਇਹਨੇ ਵੇਖਿਆ ਵੀ ਉਹ ਕਈ ਜੂਨੀਆਂ ਚ ਭਟਕਿਆ, ਕਈ ਜੂਨੀਆਂ ਵਿਚ ਭਟਕਣ ਤੋਂ ਬਾਅਦ ਹੁਣ ਉਹ ਪਹਾੜੀ ਕਾਂ ਦੀ ਜੂਨ ਵਿਚ ਪਿਆ ਹੋਇਆ ਹੈ।
ਇੱਕ ਉੱਚੀ ਰੋਰੀ ਪਰ ਸੋਏ,
ਪਹਾੜੀ ਕਾਂ ਦੀ ਜੂਨ ਚ ਪਿਆ ਹੋਇਆ, ਇੱਕ ਪਹਾੜ ਦੀ ਚੋਟੀ ਤੇ ਬੈਠਾ ਹੋਇਆ। ਰੌਰੀ ਕਹਿੰਦੇ ਨੇ ਪਹਾੜ ਦੀ ਚੋਟੀ ਨੂੰ, ਇੱਕ ਪਹਾੜ ਦੀ ਚੋਟੀ ਤੇ ਬੈਠਾ ਹੋਇਆ ਉਹ ਪਹਾੜੀ ਕਾਂ ਬਣ ਕੇ।
ਬੈਠ ਸੁਧ ਜਾਏ ਨਾ ਕੋਏ,
ਉੱਥੇ ਉਹ ਬੈਠਾ ਹੋਇਆ, ਉਹਨੂੰ ਕੋਈ ਖਬਰ ਨੀ ਵੀ ਮੇਰੇ ਨਾਂ ਤੇ ਮੇਲਾ ਬਣਾ ਰਹੇ ਨੇ, ਉਹਨੂੰ ਇਹਦਾ ਕੋਈ ਪਤਾ ਨਹੀਂ ਕਿ ਜਿਹੜੇ ਮੇਰੇ ਅਨਿਆਈ ਨੇ, ਮੇਰੀ ਅੰਸ਼ ਵੰਸ਼ ਵਾਲੇ ਨੇ, ਉਹ ਅੱਗੇ ਮੇਰਾ ਮੇਲਾ ਮਨਾ ਰਹੇ ਨੇ। ਉਹ ਪਹਾੜੀ ਕਾਂ ਨੂੰ ਕੋਈ ਗਿਆਨ ਨਹੀਂ, ਉਹ ਤਾਂ ਆਪਣੀ ਮੌਜ ਵਿਚ ਇੱਕ ਪਹਾੜ ਦੀ ਚੋਟੀ ਤੇ ਬੈਠਾ ਵੇਖਿਆ।
ਅਬ ਐਸੀ ਸੋਝ ਉਰ ਹੋਏ ਆਈ,
ਕਹਿੰਦੇ ਹੁਣ ਇਹੋ ਜੀ ਸੋਝੀ, ਇਹੋ ਜਿਹੀ ਖਬਰ ਇਹਨਾਂ ਦੇ ਹਿਰਦਿਆਂ ਵਿਚ ਪ੍ਰਗਟ ਹੋ ਕੇ ਆ ਗਈ।
ਪੁਨ ਪੂਜਨ ਕੀ ਨਸਬੋ ਸਾਈ,
ਤੇ ਫਿਰ ਇਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਣ ਲੱਗਾ। ਜਦੋਂ ਉਹਨੇ ਸਾਰਾ ਕੁਝ ਵੇਖ ਲਿਆ ਨਾ, ਤੇ ਵੇਖਣ ਤੋਂ ਬਾਅਦ ਪੁੱਛਣ ਲੱਗਾ,
ਕਹੋ ਅਬ ਕਿਸ ਥਲ ਤੋਏ ਬਡੇਰੋ।
ਮਹਾਰਾਜ ਮੈਂ ਵੇਖ ਲਿਆ, ਗੁਰੂ ਹਰਗੋਬਿੰਦ ਸਾਹਿਬ ਪੁੱਛਦੇ ਕਹਿੰਦੇ ਵੀ ਹਾਂ ਦੱਸ ਤੇਰਾ ਵਡੇਰਾ ਇਸ ਵੇਲੇ ਕਿੱਥੇ ਬੈਠਾ। ਨਿਗਾਹ ਮਾਰ ਲਈ ਆ, ਵੇਖ ਲਿਆ ਨਾ, ਤੇ ਹੁਣ ਇਹਨਾਂ ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਵੀ ਦੱਸ ਦੇ, ਜਿਹੜੇ ਆ ਤੇਰੇ ਦੂਜੇ ਕੌੜੇ ਰਾਹਕ ਨੇ, ਇਹਨਾਂ ਨੂੰ ਵੀ ਸਾਰਿਆਂ ਨੂੰ ਦੱਸ ਦੇ ਕਿ ਤੇਰਾ ਜਿਹੜਾ ਉਹ ਵਡੇਰਾ ਹੈ ਇਸ ਵੇਲੇ ਕਿੱਥੇ ਬੈਠਾ ਹੋਇਆ ਹੈ।
ਸਭਨ ਸੁਣਾਓ ਜਥਾ ਬਿਦੇਰੋ,
ਸਾਰਿਆਂ ਨੂੰ ਚੰਗੀ ਤਰ੍ਹਾਂ ਸੁਣਾ ਦੇ ਜਿਸ ਤਰ੍ਹਾਂ ਤੂੰ ਵੇਖਿਆ। ਕੱਲੀ ਕੱਲੀ ਗੱਲ ਉਸੇ ਤਰ੍ਹਾਂ ਦੱਸੀ, ਕਿਸੇ ਪ੍ਰਕਾਰ ਦਾ ਕੋਈ ਵਲ ਛਲ ਜਾਂ ਫਰੇਬ ਨਾ ਕਰੀ।
ਸੁਣ ਸਤਿਗੁਰ ਤੇ ਤਾਏ ਬਤਾਇਓ,
ਸੁਣ ਕੇ ਉਹ ਜ਼ਿਮੀਦਾਰ ਜਿਹੜਾ ਮੁਖੀਆ ਸੀ ਸਾਰਿਆਂ ਵਿਚ, ਉਹਨੇ ਫਿਰ ਸਾਰਿਆਂ ਨੂੰ ਦੱਸਿਆ, ਜਿਹੜੇ ਉਹਦੇ ਨਾਲ ਦੇ ਕੌੜੇ ਰਾਹਕ ਸੀ ਉਹਨਾਂ ਸਾਰਿਆਂ ਨੂੰ ਦੱਸਿਆ।
ਹਮਰੇ ਵੱਡੇ ਕਾਕ ਤਨ ਪਾਇਓ,
ਕਹਿਣ ਲੱਗੇ ਉਹ ਤੁਸੀਂ ਇੱਥੇ ਜਿਹੜੇ ਵਡੇਰੇ ਦਾ ਮੇਲਾ ਬਣਾ ਰਹੇ ਹੋ, ਤਾਂ ਸਾਡਾ ਵਡੇਰਾ ਕਾਂ ਦੇ ਸਰੀਰ ਵਿਚ ਹੈ, ਉਹ ਤਾਂ ਕਾਂ ਦੀ ਜੂਨੀ ਚ ਪਿਆ, ਉਹ ਵੀ ਪਹਾੜੀ ਕਾਂ ਦੀ ਜੂਨ ਵਿਚ ਪਿਆ ਹੋਇਆ।
ਉੱਚੀ ਰੋੜੀ ਪਰ ਅਬ ਬੈਸਾ,
ਪਹਾੜੀ ਕਾਂ ਦੀ ਜੂਨ ਵਿਚ ਪਿਆ ਹੋਇਆ, ਇਕ ਪਹਾੜ ਦੀ ਚੋਟੀ ਤੇ ਬੈਠਾ ਮੈਂ ਵੇਖਿਆ, ਉਹਨੂੰ ਚੰਗੀ ਤਰ੍ਹਾਂ ਨਿਗਾਹ ਮਾਰ ਕੇ ਧਿਆਨ ਨਾਲ ਵੇਖਿਆ ਹੈ।
ਅਹੇ ਪਹਾੜੀ ਬਾਇਸ ਜੈਸਾ,
ਪਹਾੜੀ ਕਾਂ ਵਰਗਾ ਨਜ਼ਰ ਆਉਂਦਾ ਹੈ, ਹੀ ਪਹਾੜੀ ਕਾਂ ਬਣਿਆ ਹੋਇਆ ਜਿਹੜਾ ਆਪਣਾ ਵਡੇਰਾ ਜਿਹਦਾ ਆਪਾਂ ਮੇਲਾ ਪੇ ਮਨਾਉਂਦੇ ਆ।
ਪੁਨ ਗੁਰ ਬੂਜਿਓ ਇਸ ਥਲ ਮੇਲਾ,
ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪੁੱਛਣ ਲੱਗੇ ਵੀ ਜੇ ਤੁਹਾਡਾ ਵਡੇਰਾ ਕਾਂ ਦੀ ਜੂਨੇ ਪਿਆ, ਫਿਰ ਤੁਸੀਂ ਇੱਥੇ ਮੇਲਾ ਕਿਹਦੇ ਨਾਂ ਤੇ ਮਨਾਉਂਦੇ ਹੋ, ਜੋ ਇੱਥੇ ਹੈ ਹੀ ਨਹੀਂ ਮੇਲੇ ਵਿਚ, ਤੇ ਫਿਰ ਤੁਸੀਂ ਆ ਜਿਹੜਾ ਮੇਲਾ ਜੋੜ ਮੇਲਾ ਕਰਦੇ ਹੋ, ਫਿਰ ਇਹ ਕਿਹਦੇ ਨਾਂ ਦਾ ਮਨਾ ਰਹੇ ਹੋ?
ਕੋ ਕਿਸ ਕੋ ਵੱਡ ਭਇਓ ਸਕੇਲਾ,
ਇੱਥੇ ਕਿਹੜੇ ਵਡੇਰਿਆਂ ਦਾ ਤੁਸੀਂ ਮੇਲਾ ਮਨਾ ਰਹੇ ਹੋ, ਜੇ ਤੁਹਾਡਾ ਵਡੇਰਾ ਹੀ ਇੱਥੇ ਕੋਈ ਨਹੀਂ, ਉਹ ਤਾਂ ਕਾਂ ਦੀ ਜੂਨੇ ਪਿਆ ਕਿਸੇ ਪਹਾੜ ਦੀ ਚੋਟੀ ਤੇ ਬੈਠਾ ਹੈ, ਤੇ ਤੁਸੀਂ ਇੱਥੇ ਮੇਲਾ ਕਿਹਦੇ ਨਾਂ ਤੇ ਇਕੱਠਾ ਕੀਤਾ ਹੋਇਆ?
ਸੁਣ ਕੇ ਹੱਥ ਜੋਰ ਸਭ ਕਈ,
ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣ ਕੇ ਜਿਹੜੇ ਉਹ ਕੌੜੇ ਰਾਹਕ ਸੀ ਨਾ, ਉਹ ਬੋਲੇ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਭੇਡ ਚਾਲ ਲੋਕਨ ਕੀ ਲਈ।
ਕਹਿੰਦੇ ਜੀ ਇਹ ਜਗਤ ਦੀ ਭੇਡ ਚਾਲ ਹੁੰਦੀ ਹੈ, ਜਿਵੇਂ ਲੋਕ ਇੱਕ ਬੰਦਾ ਕਰਦਾ ਪਿੱਛੇ ਪਿੱਛੇ ਕਈ ਕਰਨ ਲੱਗ ਪੈਂਦੇ ਨੇ, ਜਗਤ ਦੇ ਲੋਕਾਂ ਦੀ ਭੇਡਾ ਚਾਲ ਹੁੰਦੀ ਹੈ।
ਜਿਤ ਦਿਸ਼ ਏਕ ਭੇਡ ਚੱਲ ਜਾਏ,
ਭੇਡਾਂ ਦਾ ਸੁਭਾਅ ਹੁੰਦਾ ਵੀ ਜਿੱਧਰ ਇੱਕ ਭੇਡ ਟੁਰ ਕੇ ਚਲੀ ਜਾਏ, ਇੱਕ ਭੇਡ ਜਿੱਧਰ ਨੂੰ ਚਲੀ ਜਾਏ ਉਹਦੇ ਪਿੱਛੇ ਪਿੱਛੇ ਬਾਕੀ ਭੇਡਾਂ ਵੀ ਟੁਰ ਪੈਂਦੀਆਂ ਨੇ।
ਦੇਖਤ ਸਦਰੀ ਧਾਏ ਸਿਧਾਏ,
ਉਹਦੇ ਪਿੱਛੇ ਪਿੱਛੇ ਦੂਜੀਆਂ ਭੇਡਾਂ ਵੀ ਸਾਰੀਆਂ ਨਾਲ ਹੀ ਟੁਰ ਪੈਂਦੀਆਂ। ਜਗਤ ਦੀ ਭੇਡ ਚਾਲ ਹੈ ਜੀ। ਫਿਰ ਉਹੀ ਕੌੜੇ ਰਾਹਕ ਜਿਹੜੇ ਪਹਿਲਾਂ ਕਹਿੰਦੇ ਸੀ ਅਸੀਂ ਵਡੇਰੇ ਦਾ ਮੇਲਾ ਬਣਾ ਰਹੇ ਹਾਂ, ਹੁਣ ਕਹਿੰਦੇ ਜੀ ਭੇਡਾ ਚਾਲ ਕਰਦੇ ਆ ਅਸੀਂ, ਜਿਵੇਂ ਪਹਿਲਾਂ ਕਰਦੇ ਆਏ ਨੇ ਸਾਡੇ ਵਡੇਰੇ ਉਸੇ ਤਰ੍ਹਾਂ ਅਸੀਂ ਵੀ ਕਰਦੇ ਆ ਰਹੇ ਹਾਂ, ਸਾਡੀ ਤਾਂ ਭੇਡਾ ਚਾਲ ਬਣੀ ਹੋਈ ਹੈ।
ਤਿਮਹੀ ਜਗ ਕੇ ਮੂਰਖ ਨਰ ਹੈ,
ਜਿਵੇਂ ਇੱਕ ਭੇਡ ਪਿੱਛੇ ਬਾਕੀ ਭੇਡਾਂ ਟੁਰ ਪੈਂਦੀਆਂ, ਏਦਾਂ ਹੀ ਸੰਸਾਰ ਦੇ ਮੂਰਖ ਲੋਕਾਂ ਦਾ ਸੁਭਾਅ ਹੁੰਦਾ, ਏਦਾਂ ਹੀ ਮੂਰਖ ਨਰਾਂ ਦਾ ਸੁਭਾਅ ਹੁੰਦਾ ਕਿ ਇੱਕ ਬੰਦਾ ਜਿੱਧਰ ਨੂੰ ਜਾਂਦਾ ਪਿੱਛੇ ਪਿੱਛੇ ਕਈ ਟੁਰ ਪੈਂਦੇ ਨੇ।
ਪਿੱਠ ਚੱਲ ਜਾਏ ਵਿਚਾਰ ਨਾ ਉਰ ਹੈ,
ਇੱਕ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਜਗ ਕੀ ਭੇਡਾ ਚਾਲ ਹੈ, ਚਲਤੇ ਕੇ ਪਾਛੇ ਚਲੇ, ਪਰਮਾਰਥ ਨਾ ਸੰਭਾਲ ਦੇਖੋ ਜਗ ਕੀ ਮੂੜਤਾ। ਕਹਿੰਦੇ ਸੰਸਾਰ ਦੇ ਲੋਕਾਂ ਦੀ ਭੇਡਾ ਚਾਲ ਹੁੰਦੀ, ਜਿੱਥੇ ਦਸਵੀਆਂ ਨੇ ਮੱਥਾ ਟੇਕਿਆ ਪਿੱਛੇ ਆ ਕੇ ਕਈ ਟੇਕਣ ਨੂੰ ਖੜੇ ਨੇ, ਉਹ ਇਹ ਨਹੀਂ ਸੋਚਦੇ ਵੀ ਜਿੱਥੇ ਮੱਥਾ ਟੇਕ ਰਹੇ ਨੇ ਵੀ ਇੱਥੇ ਜਗ੍ਹਾ ਕੀ ਹੈ, ਇੱਥੇ ਸਥਾਨ ਕੀ ਹੈ, ਇੱਥੇ ਮੱਥਾ ਟੇਕਣ ਦਾ ਕੀ ਲਾਭ ਹੈ ਕੀ ਨਹੀਂ ਹੈ, ਜਿੱਧਰ ਕਿਸੇ ਨੇ ਮੱਥਾ ਟੇਕਿਆ ਉਧਰ ਹੀ ਟੁਰ ਪਏ। ਇਹ ਹਾਲਤ ਹੈ ਸੰਸਾਰ ਦੇ ਲੋਕਾਂ ਦੀ। ਇਹ ਉਹ ਜ਼ਿਮੀਦਾਰ ਵੀ ਕਹਿ ਰਹੇ ਨੇ ਜਿਹੜੇ ਕੌੜੇ ਰਾਕ ਨੇ, ਕਹਿੰਦੇ ਜੀ ਆਮ ਮੂਰਖ ਨਰਾਂ ਦੀ ਇਹ ਬਿਰਤੀ ਹੁੰਦੀ ਹੈ, ਉਹ ਜਿੱਧਰ ਕੋਈ ਵੇਖਦਾ ਉਧਰ ਹੀ ਚੱਲ ਪੈਂਦੇ ਨੇ, ਪਿੱਛੇ ਪਿੱਛੇ ਚੱਲ ਪੈਂਦੇ ਨੇ।
ਦੇਖਾ ਦੇਖੀ ਸਭ ਚੱਲ ਆਏ,
ਦੇਖਾ ਦੇਖੀ ਸਾਰੇ ਪਿੱਛੇ ਪਿੱਛੇ ਚੱਲ ਕੇ ਆਉਂਦੇ ਨੇ, ਵੇਖਾ ਵੇਖੀ ਸਾਰੇ ਪਿੱਛੇ ਤੁਰੇ ਆਉਂਦੇ ਹਨ।
ਮੈਂ ਜਾਣੇ ਕਿਆ ਪਾਏ ਸਿਧਾਏ,
ਇਹ ਨਹੀਂ ਪਤਾ ਵੀ ਕੀ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਕੀ ਪ੍ਰਾਪਤ ਕਰਕੇ ਉਹ ਜਾਣਗੇ, ਕੀ ਉਥੋਂ ਉਹਨਾਂ ਨੂੰ ਮਿਲੇਗਾ, ਇਹ ਨਹੀਂ ਵੇਖਦੇ, ਬਸ ਵੇਖਾ ਵੇਖੀ ਜਿਵੇਂ ਕਿਸੇ ਨੇ ਕਿਹਾ ਉਸੇ ਤਰ੍ਹਾਂ ਕਰ ਲਿਆ। ਕਹਿੰਦੇ ਇਹ ਨਹੀਂ ਉਹਨਾਂ ਨੂੰ ਪਤਾ ਹੁੰਦਾ ਵੀ ਸਾਨੂੰ ਇੱਥੋਂ ਕੀ ਮਿਲਣਾ, ਕੀ ਇੱਥੋਂ ਪ੍ਰਾਪਤ ਹੋਣਾ, ਕੁਝ ਪ੍ਰਾਪਤ ਹੋਣਾ ਵੀ ਹੈ ਕਿ ਨਹੀਂ ਹੋਣਾ। ਕਹਿੰਦੇ ਬਸ ਭੇਡਾ ਚਾਲ ਵਾਂਗਰ, ਜਿਵੇਂ ਇੱਕ ਭੇਡ ਨੇ ਛਾਲ ਮਾਰੀ, ਪਿੱਛੇ ਪਿੱਛੇ ਸਾਰੀਆਂ ਭੇਡਾਂ ਟੁਰ ਪਈਆਂ, ਉਹ ਹਾਲਤ ਹੈ ਮੂਰਖ ਲੋਕਾਂ ਦੀ।
ਕਯੋ ਸਬਨ ਮੈਂ ਜਬੇ ਹਵਾਲ,
ਏਦਾਂ ਉਸ ਮੁਖੀਏ ਜ਼ਿਮੀਦਾਰ ਨੇ ਜਦੋਂ ਆਪਣੇ ਵਡੇਰੇ ਦਾ ਹਵਾਲ ਦੱਸਿਆ ਨਾ ਸਾਰਿਆਂ ਵਿਚ, ਸਾਰਿਆਂ ਚ ਪ੍ਰਤੱਖ ਕਰਕੇ ਦੱਸਿਆ ਵੀ ਸਾਡਾ ਵਡੇਰਾ ਤਾਂ ਪਹਾੜੀ ਕਾਂ ਦੀ ਜੂਨੇ ਪਿਆ ਹੋਇਆ, ਇਹ ਹਵਾਲ ਉਹਨੇ ਸਾਰਿਆਂ ਵਿਚ ਬੋਲ ਕੇ ਦੱਸਿਆ।
ਪਏ ਅਚੰਬੇ ਰਿਦੇ ਵਿਸਾਲ,
ਜਿੰਨੇ ਲੋਕ ਸੀ ਸਾਰੇ ਸੁਣ ਕੇ ਹੈਰਾਨ ਹੋਏ, ਸਭ ਦੇ ਮਨ ਵਿਚ ਬੜੀ ਹੈਰਾਨੀ ਹੋਈ ਕਿ ਅਸੀਂ ਜਿਹੜੇ ਵਡੇਰੇ ਨੂੰ ਰੱਬ ਸਮਝ ਕੇ ਪੂਜਦੇ ਸੀ ਉਹ ਤਾਂ ਪਹਾੜੀ ਕਾਂ ਬਣਿਆ ਹੋਇਆ। ਬੜਾ ਮਨ ਦੇ ਵਿਚ ਹੈਰਾਨੀ ਹੋਈ, ਇਹਨਾਂ ਸਾਰਿਆਂ ਦੇ ਹਿਰਦਿਆਂ ਵਿਚ ਬੜਾ ਅਚੰਬਾ ਬਣਿਆ।
ਹਮ ਹੰਕਾਰ ਛੂਛੇ ਕਰਤੇ,
ਅਸੀਂ ਖਾਲੀ ਹੰਕਾਰ ਹੀ ਕਰਦੇ ਸੀ ਆਪਣੇ ਮਨ ਵਿਚ। ਛੂਛ ਕਹਿੰਦੇ ਨੇ ਖਾਲੀ ਹੰਕਾਰ ਕਰਨਾ, ਅਸੀਂ ਨਿਰਾਪੁਰਾ ਹੰਕਾਰ ਕਰਦੇ ਸੀ ਵੀ ਸਾਡਾ ਵਡੇਰਾ ਬੜਾ ਪ੍ਰਤਾਪੀ ਹੈ, ਉਹ ਬੜਾ ਕਰਾਮਾਤੀ ਹੈ, ਪਰ ਸਾਡਾ ਵਡੇਰਾ ਤਾਂ ਕਾਂ ਬਣਿਆ ਹੋਇਆ, ਉਹਦੀ ਤਾਂ ਜੂਨ ਕਾਂ ਦੀ ਬਣੀ ਹੋਈ ਆ। ਉਹਨੂੰ ਏਦਾਂ ਸੁਣ ਸੁਣ ਕੇ ਬੜੇ ਦੁਖੀ ਤੇ ਹੈਰਾਨ ਹੁੰਦੇ ਨੇ।
ਸਤਿਗੁਰ ਪੁਰਖ ਸ਼ਕਤ ਸਭ ਧਰਤੇ,
ਕਹਿੰਦੇ ਸਤਿਗੁਰੂ ਜੀ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ, ਇਹਨਾਂ ਵਿਚ ਸਾਰੀਆਂ ਸ਼ਕਤੀਆਂ ਨੇ, ਸਰਵ ਸ਼ਕਤੀਆਂ ਦੇ ਮਾਲਕ ਹਨ।
ਜਿਨੋ ਵੱਡੇ ਕੋ ਜਨਮ ਦਿਖਾਇਓ,
ਜਿਨ੍ਹਾਂ ਨੇ ਕਿਰਪਾ ਕਰਕੇ ਸਾਨੂੰ ਸਾਡੇ ਵਡੇਰੇ ਦਾ ਜਨਮ ਵਿਖਾ ਦਿੱਤਾ, ਇਹੀ ਕੱਲਾ ਇੱਕ ਜਨਮ ਨਹੀਂ, ਉਹਦੇ ਕਈ ਜਨਮ ਵਿਖਾ ਦਿੱਤੇ ਨੇ ਕਿ ਉਹ ਕਿਹੜੇ ਕਿਹੜੇ ਜਨਮਾਂ ਵਿਚ ਭਟਕ ਕੇ ਹੁਣ ਕਾਂ ਦੀ ਜੂਨੇ ਪਿਆ ਹੋਇਆ।
ਸਿਰ ਤਰ ਛਰੀ ਬਿਰ ਤੰਤ ਜਨਾਇਓ,
ਇਹ ਤਾਂ ਵਾਕਈ ਬੜੇ ਸਮਰੱਥ ਗੁਰੂ ਨੇ ਜਿਨ੍ਹਾਂ ਨੇ ਸਿਰ ਤੇ ਛੜੀ ਰੱਖ ਕੇ ਸਾਡੇ ਇਸ ਬਜੁਰਗ ਨੂੰ ਸਾਰਾ ਗਿਆਨ ਕਰਾ ਦਿੱਤਾ, ਸਾਰਾ ਕੁਝ ਵਿਖਾ ਦਿੱਤਾ ਸਾਡੇ ਇਸ ਮੁਖੀਏ ਸਿੱਖ ਨੂੰ।
ਮੈਂ ਮਾਂ ਅਦਤ ਗੁਰੂ ਕੀ ਜਾਨੀ, ਸ਼ਰਦਾ ਹਿਰਦੇ ਸਬਨ ਹੀ ਠਾਨੀ,
ਇਹਨਾਂ ਨੇ ਸਤਿਗੁਰਾਂ ਦੇ ਮਹਿਮਾ ਜਾਣ ਲਈ ਕਿ ਵਾਕਈ ਗੁਰੂ ਹਰਗੋਬਿੰਦ ਸਾਹਿਬ ਜੀ ਅਜਮਤੀ ਕਰਾਮਾਤੀ ਤੇ ਪੂਰਨ ਵਲੀ ਗੁਰੂ ਨੇ, ਮਹਾਰਾਜ ਜੀ ਦੀ ਮਹਿਮਾ ਜਾਣ ਲਈ, ਔਰ ਇਹਨਾਂ ਦੇ ਮਨ ਵਿਚ ਸ਼ਰਧਾ ਵੀ ਬਣ ਗਈ ਸਤਿਗੁਰਾਂ ਦੇ ਪ੍ਰਤੀ, ਮਨ ਵਿਚ ਇਹਨਾਂ ਨੇ ਭਾਵਨਾ ਵੀ ਕਰ ਲਈ।
ਭੂਮ ਰਾਜ ਕੋ ਤੋ ਹੰਕਾਰ,
ਮਨ ਚ ਸ਼ਰਧਾ ਤਾਂ ਬਣ ਗਈ ਗੁਰੂ ਹਰਗੋਬਿੰਦ ਸਾਹਿਬ ਤੇ, ਪਰ ਆਪਣੀ ਜ਼ਮੀਨ ਦਾ ਮਾਣ ਇਹਨਾਂ ਨੂੰ ਫਿਰ ਵੀ ਸੀ, ਜ਼ਮੀਨ ਦਾ ਮਾਣ ਨਹੀਂ ਛੱਡਿਆ ਵੀ ਜ਼ਮੀਨ ਸਾਡੀ ਹੈ, ਜਿੱਥੇ ਗੁਰੂ ਸਾਹਿਬ ਬੈਠੇ ਨੇ ਵੀ ਜ਼ਮੀਨ ਸਾਡੀ ਹੈ, ਇਹ ਸਾਰੇ ਇਲਾਕੇ ਦੀ ਜ਼ਮੀਨ ਸਾਡੀ ਹੈ, ਇਹਦੇ ਮਾਲਕ ਅਸੀਂ ਹਾਂ। ਇਹਨਾਂ ਕੌੜੇ ਰਾਕਾਂ ਨੂੰ ਇਸ ਤਰ੍ਹਾਂ ਜ਼ਮੀਨ ਦਾ ਮਾਣ ਸੀ, ਉਦਾਂ ਤਾਂ ਸ਼ਰਧਾ ਰੱਖ ਲਈ ਗੁਰੂ ਹਰਗੋਬਿੰਦ ਸਾਹਿਬ ਤੇ, ਪਰ ਜ਼ਮੀਨ ਦਾ ਜਿਹੜਾ ਮਾਣ ਸੀ ਹੰਕਾਰ ਸੀ ਉਹ ਨਹੀਂ ਇਹਨਾਂ ਨੇ ਛੱਡਿਆ।
ਮਨ ਮੈਂ ਰਾਖੇ ਉਹਨੇ ਨਿਰਵਾਰ,
ਜ਼ਮੀਨ ਦਾ ਹੰਕਾਰ ਇਹਨਾਂ ਨੇ ਆਪਣੇ ਮਨ ਚ ਰੱਖਿਆ, ਉਹਨੂੰ ਆਪਣੇ ਹਿਰਦੇ ਚੋਂ ਨਹੀਂ ਦੂਰ ਕੀਤਾ।
ਸਤਿਗੁਰ ਕਰ ਅਖੇਰ ਗਏ ਡੇਰੇ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸ਼ਿਕਾਰ ਖੇਡ ਕੇ ਇਹਨਾਂ ਨੂੰ ਸਾਰਾ ਕੌਤਕ ਵਿਖਾ ਕੇ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਚੱਲ ਕੇ ਆ ਗਏ।
ਪੁੱਤਰ ਥਿਰੇ ਪਰੇ ਅੰਕ ਤਿਸ ਬੇਰੇ,
ਮਹਾਰਾਜ ਜੀ ਆਪਣੇ ਪਲੰਘੇ ਤੇ ਆਣ ਕੇ ਬੈਠ ਗਏ, ਪਲੰਘੇ ਤੇ ਆਣ ਕੇ ਸਤਿਗੁਰੂ ਜੀ ਬਿਰਾਜਮਾਨ ਹੋ ਗਏ।
ਰਾਹਤ ਕੋਰੇ ਮਿਲ ਸਮੁਦਾਏ,
ਜਿੰਨੇ ਕੌੜੇ ਰਾਕ ਸੀ, ਕੌੜੇ ਮਹਾਰਾਜ ਕੇ ਕੌੜੇ ਰਾਕ ਜ਼ਿਮੀਦਾਰ ਸਨ, ਇਹ ਸਾਰੇ ਮਿਲ ਕੇ ਇਕੱਠੇ ਹੋ ਕੇ
ਗੁਰ ਮਹਿਮਾ ਲਖ ਕਰ ਮਨ ਪਾਏ,
ਗੁਰੂ ਸਾਹਿਬ ਦੀ ਮਹਿਮਾ ਇਹਨਾਂ ਨੂੰ ਪਤਾ ਲੱਗ ਗਈ ਕਿ ਗੁਰੂ ਸਾਹਿਬ ਜੀ ਵਾਕਈ ਕਰਾਮਾਤੀ ਨੇ, ਮਹਿਮਾ ਦੇ ਧਾਰਨੀ ਨੇ ਵੱਡੇ ਨੇ ਜਿਨ੍ਹਾਂ ਨੇ ਸਾਨੂੰ ਸਾਰਾ ਕੁਝ ਵਿਖਾ ਦਿੱਤਾ ਹੈ
ਸਕਲ ਇਕੱਤਰ ਹੋਏ ਚੱਲ ਆਏ
ਜਿੰਨੇ ਕੌੜੇ ਰਾਖ ਸੀ ਇਕੱਠੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ
ਸ੍ਰੀ ਹਰਗੋਬਿੰਦ ਜਾ ਸੁਹਾਏ
ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬਿਰਾਜਮਾਨ ਸਨ ਉਥੇ ਸਾਰੇ ਜ਼ਿਮੀਦਾਰ ਇਕੱਠੇ ਹੋ ਕੇ ਛੇਵੇਂ ਪਾਤਸ਼ਾਹ ਦੀ ਸ਼ਰਨ ਵਿਚ ਆਏ
ਘਰ ਘਰ ਬੰਧਨ ਨਿਕਟ ਥੇਰੇ ਹੈ
ਸਤਿਗੁਰਾਂ ਨੂੰ ਬੰਦਨਾ ਕਰਕੇ ਮੱਥਾ ਟੇਕ ਕੇ ਸਤਿਗੁਰਾਂ ਦੇ ਕੋਲ ਬੈਠ ਗਏ
ਕੁਛ ਕੁ ਉਪਾਯਨ ਅਗਰ ਤਰੇ ਹੈ
ਕੁਝ ਭੇਟਾਵਾਂ ਵੀ ਲੈ ਆਏ ਔਰ ਉਹ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿਚ ਅਰਪਣ ਕੀਤੀਆਂ ਹਨ ਇਨ੍ਹਾਂ ਨੇ
ਭੂਮ ਮਾਲਕੀ ਆਪਣੀ ਜਾਣੈ
ਪਰ ਜ਼ਮੀਨ ਦਾ ਮਾਣ ਆਪਣੇ ਮਨ ਚ ਕਰਦੇ ਵੀ ਇਹ ਜ਼ਮੀਨ ਸਾਡੀ ਹੈ ਜਿੱਥੇ ਗੁਰੂ ਸਾਹਿਬ ਬੈਠੇ ਨੇ ਵੀ ਜ਼ਮੀਨ ਸਾਡੀ ਹੈ ਏਦਾਂ ਇਨ੍ਹਾਂ ਦੇ ਮਨ ਚ ਇਸ ਗੱਲ ਦਾ ਬੜਾ ਮਾਣ ਸੀ ਹੰਕਾਰ ਸੀ ਕਿ ਜ਼ਮੀਨ ਸਾਡੀ ਹੈ ਅਸੀਂ ਜ਼ਮੀਨ ਦੇ ਮਾਲਕ ਹਾਂ
ਯਾ ਤੇ ਔਰ ਹੰਕਾਰ ਮਾਨ
ਇਸ ਕਰਕੇ ਇਨ੍ਹਾਂ ਦੇ ਮਨ ਚੋਂ ਹੰਕਾਰ ਨਹੀਂ ਗਿਆ ਉਦਾਂ ਤਾਂ ਗੁਰੂ ਸਾਹਿਬ ਦੇ ਸ਼ਰਧਾਲੂ ਬਣ ਗਏ ਮਹਾਰਾਜ ਜੀ ਤੇ ਭਾਵਨਾ ਰੱਖਣ ਲੱਗ ਪਏ ਜਦੋਂ ਸਤਿਗੁਰਾਂ ਨੇ ਕੌਤਕ ਵਿਖਾਇਆ ਪਰ ਜ਼ਮੀਨ ਦਾ ਮਾਣ ਤੇ ਹੰਕਾਰ ਜਿਹੜਾ ਸੀ ਉਹ ਇਨ੍ਹਾਂ ਦੇ ਮਨ ਚੋਂ ਨਿਵਿਰਤ ਨਹੀਂ ਹੋ ਸਕਿਆ ਉਹ ਇਨ੍ਹਾਂ ਨੇ ਆਪਣੇ ਹਿਰਦੇ ਚ ਪਾਲੀ ਰੱਖਿਆ
ਅੰਤਰ ਜਾਮੀ ਸਭ ਕਿਛ ਜਾਨੀ ਭੂਤ ਭਵਿੱਖਤ ਜਿਮ ਕਿਨ ਠਾਨੀ
ਹੁਣ ਸਤਿਗੁਰਾਂ ਕੋਲੋਂ ਕਿਹੜਾ ਕੁਝ ਲੁਕਿਆ ਸੀ ਜੇ ਇਨ੍ਹਾਂ ਦੇ ਮਨ ਚ ਹੰਕਾਰ ਸੀ ਤੇ ਸਤਿਗੁਰੂ ਉਹ ਵੀ ਜਾਣਦੇ ਨੇ ਅੰਤਰਜਾਮੀ ਹਨ ਸਭ ਕੁਝ ਜਾਣਦੇ ਨੇ ਮਹਾਰਾਜ ਜੀ ਇਹ ਵੀ ਜਾਣਦੇ ਨੇ ਪਿੱਛੇ ਕੀ ਹੋਇਆ ਇਹ ਵੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਵਿਚ ਕੀ ਵਰਤਣਾ ਕੀ ਹੋਣਾ ਭੂਤ ਭਵਿੱਖ ਦਾ ਗਿਆਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਹੈ
ਹੱਥ ਜੋਰ ਸਭ ਰਾਹਕ
ਇਹ ਜਿੰਨੇ ਰਾਹਕ ਜ਼ਿਮੀਦਾਰ ਸਨ ਇਨ੍ਹਾਂ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ
ਮਹਾਂਸ਼ਕਤ ਧਰ ਰਾਵਰ ਹੈ
ਕਹਿਣ ਲੱਗੇ ਮਹਾਰਾਜ ਜੀ ਤੁਸੀਂ ਮਹਾਂਸ਼ਕਤੀਸ਼ਾਲੀ ਹੋ ਤੁਹਾਡੇ ਚ ਬੇਅੰਤ ਸ਼ਕਤੀਆਂ ਨੇ ਤੁਸੀਂ ਬੇਅੰਤ ਸ਼ਕਤੀਆਂ ਦੇ ਮਾਲਕ ਹੋ
ਸਿੱਖ ਆਪਣੇ ਹਮੇ ਬਣਾਓ
ਮਹਾਰਾਜ ਕਿਰਪਾ ਕਰਕੇ ਸਾਨੂੰ ਵੀ ਆਪਣਾ ਸਿੱਖ ਬਣਾ ਲਓ ਇਹ ਜਿਹੜੇ ਕੌੜੇ ਰਾਖ ਸੀ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰਕੇ ਸਾਨੂੰ ਵੀ ਆਪਣਾ ਸਿੱਖ ਬਣਾ ਲਵੋ
ਤੇ ਉਪਦੇਸ਼ ਸੋ ਪੰਥ ਚਲਾਵੋ
ਸਾਨੂੰ ਆਪਣਾ ਉਪਦੇਸ਼ ਦੇ ਕੇ ਤੁਸੀਂ ਆਪਣੇ ਦੱਸੇ ਪੰਥ ਤੇ ਸਾਨੂੰ ਵੀ ਚਲਾਓ ਤਾਂ ਜੋ ਅਸੀਂ ਤੁਹਾਡੇ ਦੱਸੇ ਮਾਰਗ ਤੇ ਚੱਲ ਸਕੀਏ
ਜਿਸ ਪ੍ਰਕਾਰ ਸਿੱਖ ਅਪਰ ਤੁਮਾਰੇ
ਤੁਹਾਡੇ ਹੋਰ ਸਿੱਖ ਸੇਵਕ ਨੇ ਉਸੇ ਤਰ੍ਹਾਂ ਸਾਨੂੰ ਵੀ ਆਪਣਾ ਸਿੱਖ ਸੇਵਕ ਬਣਾ ਲਵੋ
ਹੰਪੀ ਬਣੇ ਤਥਾ ਅਨੁਸਾਰੇ
ਮਹਾਰਾਜ ਅਸੀਂ ਵੀ ਉਸੇ ਤਰ੍ਹਾਂ ਤੁਹਾਡੇ ਅਨੁਸਾਰ ਹੀ ਸਿੱਖ ਬਣਾਂਗੇ ਜਿਵੇਂ ਹੋਰ ਦੁਨੀਆਂ ਤੁਹਾਡੀ ਸਿੱਖ ਬਣੀ ਹੋਈ ਹੈ
ਦੇਤੇ ਰਾਏ ਉਪਾਇਨ ਸਦਾ
ਔਰ ਅਸੀਂ ਸਦਾ ਤੁਹਾਡੇ ਚਰਨਾਂ ਵਿਚ ਭੇਟਾਵਾਂ ਭੇਟ ਕਰਾਂਗੇ ਹਰ ਇੱਕ ਭੇਟਾ ਲਿਆ ਕੇ ਤੁਹਾਡੇ ਚਰਨਾਂ ਚ ਭੇਟ ਕਰਾਂਗੇ
ਬਨੋ ਸਹਾਇਕ ਤੁਮ ਜਦ ਕਦਾ
ਮਹਾਰਾਜ ਤੁਸੀਂ ਵੀ ਸਾਡੀ ਸਹਾਇਤਾ ਕਰਨੀ ਹਰ ਵੇਲੇ ਤੁਸੀਂ ਸਾਡੀ ਮਦਦ ਕਰਨੀ ਇਹ ਦਇਆ ਦ੍ਰਿਸ਼ਟੀ ਮਹਾਰਾਜ ਜੀ ਸਾਡੇ ਤੇ ਕਰੋ
ਸ੍ਰੀ ਹਰਗੋਬਿੰਦ ਲੱਖ ਤਿੰਨ ਖੋਟੇ
ਮਹਾਰਾਜ ਜੀ ਨੇ ਵੇਖਿਆ ਵੀ ਇਹ ਕੌੜੇ ਰਾਤ ਜਿਹੜੇ ਨੇ ਅੰਦਰੋਂ ਖੋਟੇ ਨੇ ਇਨ੍ਹਾਂ ਦੇ ਮਨ ਚੋਂ ਹੰਕਾਰ ਤਾਂ ਗਿਆ ਨੀ ਜ਼ਮੀਨ ਦਾ ਉਦਾਂ ਸਾਡਾ ਸਿੱਖ ਬਣਨਾ ਚਾਹੁੰਦੇ ਨੇ ਪਰ ਸਾਡਾ ਸਿੱਖ ਤਾਂ ਉਹ ਬਣ ਸਕਦਾ ਜਿਹੜਾ ਨਿਰਹੰਕਾਰ ਹੋਵੇ ਜਿਹਦੇ ਅੰਦਰ ਹਉਮੈ ਦਾ ਲੇਸ਼ ਵੀ ਨਾ ਹੋਵੇ ਉਹ ਸਿੱਖ ਬਣ ਸਕਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਵੀ ਇਹ ਤਾਂ ਮਨ ਦੇ ਖੋਟੇ ਹਨ
ਔਰ ਹੰਕਾਰੀ ਬਹੁਮਤ ਮੋਟੇ
ਹਿਰਦੇ ਚ ਹੰਕਾਰੀ ਨੇ ਤੇ ਮੋਟੀ ਮਤ ਦੇ ਧਾਰਨੀ ਹਨ
ਕਹਿਓ ਕਿ ਹਮਨੇ ਸਿੱਖ ਬਣਾਵੇ
ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਕਹਿੰਦੇ ਵੀ ਅਸੀਂ ਤੁਹਾਨੂੰ ਆਪਣਾ ਸਿੱਖ ਨਹੀਂ ਬਣਾ ਸਕਦੇ ਤੁਸੀਂ ਸਾਡੇ ਸਿੱਖ ਬਣਨ ਦੇ ਲਾਇਕ ਹੀ ਨਹੀਂ ਹੋ ਕਿਉਂਕਿ ਤੁਸੀਂ ਅਧਿਕਾਰੀ ਨਹੀਂ ਹੋ ਤੁਹਾਡੇ ਅੰਦਰ ਹੰਕਾਰ ਹੈ ਆਪਣੀ ਜ਼ਮੀਨ ਦਾ ਇਹ ਸਾਡੀ ਭੂਮੀ ਹੈ ਇਹ ਜ਼ਮੀਨ ਸਾਡੀ ਹੈ ਏਦਾਂ ਦਾ ਮਾਣ ਹੈ ਤੁਹਾਡੇ ਹਿਰਦੇ ਵਿਚ ਤੇ ਅਸੀਂ ਹੰਕਾਰੀਆਂ ਨੂੰ ਆਪਣਾ ਸਿੱਖ ਨਹੀਂ ਬਣਾ ਸਕਦੇ
ਅਧਿਕਾਰੀ ਤੁਮ ਕੋ ਨਾ ਪਾਵੇ
ਤੁਹਾਡੇ ਵਿਚੋਂ ਕੋਈ ਵੀ ਸਾਡਾ ਅਧਿਕਾਰੀ ਨਹੀਂ ਸਿੱਖ ਬਣਨ ਦਾ ਅਸੀਂ ਜਾਣ ਲਿਆ
ਸਿੱਖੀ ਪਦ ਲੇ ਨਿਰਹੰਕਾਰੀ
ਸਿੱਖੀ ਦੀ ਪਦਵੀ ਤਾਂ ਉਹਨੂੰ ਮਿਲਦੀ ਹੈ ਜਿਹੜਾ ਨਿਰਹੰਕਾਰੀ ਹੋ ਜਾਏ ਜਿਹਦੇ ਅੰਦਰ ਹੰਕਾਰ ਨਾ ਹੋਵੇ ਉਹ ਸਿੱਖੀ ਦੀ ਪਦਵੀ ਨੂੰ ਪ੍ਰਾਪਤ ਕਰਦਾ ਹੈ। ਹਰ ਇੱਕ ਨੂੰ ਸਿੱਖੀ ਦੀ ਪਦਵੀ ਪ੍ਰਾਪਤ ਨਹੀਂ ਹੁੰਦੀ।
ਕਬੂ ਨਾ ਬਣੇ ਵਿਸਾਲ ਵਿਕਾਰੀ,
ਤੁਸੀਂ ਕਦੇ ਵੀ ਸਿੱਖ ਨਹੀਂ ਹੋ ਸਕਦੇ ਸਾਡੇ, ਕਿਉਂਕਿ ਤੁਹਾਡੇ ਅੰਦਰ ਹੰਕਾਰ ਹੈ। ਜਿੱਥੇ ਹੰਕਾਰ ਹੈ ਉੱਥੇ ਵਿਗਾੜ ਪੈਦਾ ਹੁੰਦਾ ਹੈ।
ਜਿਸਕੇ ਹੋਏ ਸਹਾਇਕ ਸਦਾ,
ਜਿਹੜਾ ਨਿਰਹੰਕਾਰੀ ਹੋ ਜਾਂਦਾ ਹੈ ਤੇ ਨਿਰਹੰਕਾਰੀ ਹੋ ਕੇ ਸਾਡਾ ਸਿੱਖ ਬਣਦਾ ਉਹਦੇ ਅਸੀਂ ਸਹਾਇਕ ਬਣਦੇ ਹਾਂ, ਉਹਦੇ ਅਸੀਂ ਸਦਾ ਹੀ ਸਹਾਈ ਹੁੰਦੇ ਹਾਂ।
ਹਲਤ ਪਲਤ ਦੁੱਖ ਲਏ ਨਾ ਕਦਾ,
ਨਾ ਅਸੀਂ ਇਸ ਲੋਕ ਵਿੱਚ ਕੋਈ ਦੁੱਖ ਵੇਖਣ ਦਿੰਦੇ ਹਾਂ ਨਾ ਹੀ ਪਰਲੋਕ ਵਿੱਚ, ਉਹਦਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਕਰ ਦਿੰਦੇ ਹਾਂ।
ਤੁਮ ਤੇ ਲੈਣ ਉਪਾਇਨ ਜੋਈ,
ਤੁਹਾਡੇ ਕੋਲੋਂ ਜਿਹੜੀਆਂ ਇਹ ਪਿਟਾਵਾਂ ਲੈਣੀਆਂ ਨੇ, ਤੁਸੀਂ ਕਹਿੰਦੇ ਹੋ ਵੀ ਅਸੀਂ ਪਿਟਾਵਾਂ ਭੇਟ ਕਰਾਂਗੇ ਤੁਹਾਨੂੰ, ਆ ਜਿਹੜੀਆਂ ਪਿਟਾਵਾਂ ਤੁਹਾਡੇ ਕੋਲੋਂ ਲੈਣੀਆਂ ਹਨ,
ਹਮਰੇ ਚਿੱਤ ਮੈਂ ਚਾਹ ਨਾ ਕੋਈ,
ਤੁਹਾਡੀਆਂ ਪਿਟਾਵਾਂ ਦੀ ਸਾਨੂੰ ਕੋਈ ਚਾਹਨਾ ਨਹੀਂ, ਸਾਨੂੰ ਨਾ ਕੋਈ ਭੇਟਾ ਭੇਟ ਕਰਿਆ ਕਰੋ, ਤੁਹਾਡੀਆਂ ਪਿਟਾਵਾਂ ਤੋਂ ਅਸੀਂ ਏਦਾਂ ਹੀ ਚੰਗੇ ਆ, ਤੁਹਾਡੀਆਂ ਪਿਟਾਵਾਂ ਦੀ ਸਾਨੂੰ ਕੋਈ ਇੱਛਾ ਕੋਈ ਚਾਹਨਾ ਨਹੀਂ ਹੈ।
ਤੁਮਰੀ ਵਸਤ ਅਕੋਰ ਨਾ ਲਈ,
ਨਾ ਅਸੀਂ ਤੁਹਾਡੀ ਕੋਈ ਵਸਤੂ ਲੈਣੀ ਹੈ ਨਾ ਹੀ ਤੁਹਾਡੀ ਕੋਈ ਭੇਟਾ ਲੈਣੀ ਹੈ।
ਆਪਣੀ ਸਿੱਖੀ ਕੋ ਨਾ ਦੇਈ,
ਨਾ ਹੀ ਅਸੀਂ ਤੁਹਾਨੂੰ ਆਪਣੀ ਸਿੱਖੀ ਦਾ ਦਾਨ ਦੇਣਾ, ਕਿਉਂਕਿ ਤੁਸੀਂ ਹੰਕਾਰੀ ਹੋ, ਹੰਕਾਰੀ ਸਿੱਖ ਨਹੀਂ ਬਣ ਸਕਦੇ।
ਇਮ ਜਵਾਬ ਜਬ ਸਤਿਗੁਰ ਦਇਓ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਵਾਬ ਦੇ ਦਿੱਤਾ ਇਹਨਾਂ ਕੌੜੇ ਰਾਕਾਂ ਨੂੰ ਕਿ ਤੁਸੀਂ ਸਿੱਖ ਨਹੀਂ ਬਣ ਸਕਦੇ।
ਨਹੀਂ ਨਮਰ ਹੋਏ ਪੁੰਨ ਪਦ ਲਿਓ,
ਇਹਨਾਂ ਨੇ ਮੁੜ ਕੇ ਇਹ ਵੀ ਨਹੀਂ ਸੋਚਿਆ ਵੀ ਚਲੋ ਅਸੀਂ ਨਿਮਰਤਾ ਧਾਰ ਕੇ ਰੱਖੀਏ ਮਹਾਰਾਜ ਜੀ, ਨਹੀਂ ਅਸੀਂ ਹੰਕਾਰ ਛੱਡਦੇ ਹਾਂ, ਅਸੀਂ ਤੁਹਾਡੇ ਸਿੱਖ ਬਣਨਾ ਚਾਹੁੰਦੇ। ਇਹਨਾਂ ਨੇ ਵੀ ਨਿਮਰਤਾ ਨਹੀਂ ਰੱਖੀ ਮੁੜ ਕੇ, ਨਿਮਰਤਾ ਧਾਰ ਕੇ ਇਹਨਾਂ ਨੇ ਵੀ ਸਤਿਗੁਰਾਂ ਨੂੰ ਦੁਬਾਰਾ ਕੋਈ ਬੇਨਤੀ ਨਹੀਂ ਕੀਤੀ।
ਅਵਨੀ ਕੇ ਮਾਲਕ ਹਮ ਐ,
ਬਸ ਇਹ ਹੰਕਾਰ ਸੀ ਇਹਨਾਂ ਦੇ ਅੰਦਰ ਹੈਂਕੜ ਵੀ ਅਸੀਂ ਮਾਲਕ ਹਾਂ ਜ਼ਮੀਨ ਦੇ, ਇਹ ਜ਼ਮੀਨ ਸਾਡੀ ਹੈ ਇਹਦੇ ਮਾਲਕ ਅਸੀਂ ਹਾਂ।
ਇਸ ਹੰਕਾਰ ਤੇ ਅਫਰੇ ਰਹੇ,
ਇਸ ਹੰਕਾਰ ਨਾਲ ਅਫਰੇ ਰਹਿੰਦੇ ਸੀ ਵੀ ਸਾਡੀ ਜ਼ਮੀਨ ਹੈ, ਅਸੀਂ ਇਸ ਜ਼ਮੀਨ ਦੇ ਮਾਲਕ ਹਾਂ।
ਤਰੇ ਮੌਨ ਨਿਜ ਘਰ ਕੋ ਗਏ,
ਚੁੱਪ ਚਪੀਤੇ ਉਥੋਂ ਵਾਪਸ ਤੁਰ ਗਏ, ਕਿਸੇ ਨੇ ਨੀ ਆਖਿਆ ਦੁਬਾਰਾ ਮਹਾਰਾਜ ਜੀ ਅਸੀਂ ਨਿਮਰਤਾ ਧਾਰਦੇ ਹਾਂ ਸਾਨੂੰ ਸਿੱਖੀ ਦੇ ਦਿਓ, ਸਗੋਂ ਸਤਿਗੁਰਾਂ ਇਨਕਾਰ ਕੀਤਾ ਤੇ ਚੁੱਪ ਚਪੀਤੇ ਉੱਠ ਕੇ ਚਲੇ ਗਏ, ਅੱਗੋਂ ਕੋਈ ਕੁਝ ਨੀ ਬੋਲਿਆ।
ਨੈ ਵੱਡ ਭਾਗ ਤਿਨੋ ਕੇ ਪਏ,
ਇਹਨਾਂ ਦੇ ਭਾਗ ਵੱਡੇ ਨਹੀਂ ਸੀ, ਮਾੜੇ ਭਾਗ ਸੀ, ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ, ਇਹਨਾਂ ਦਾ ਵੀ ਕੀ ਕਸੂਰ ਦੋਸ਼ ਸੀ, ਇਹਨਾਂ ਦੇ ਭਾਗ ਹੀ ਧੁਰ ਤੋਂ ਮਾੜੇ ਸਨ।
ਇਮ ਸ਼੍ਰੀ ਹਰਗੋਬਿੰਦ ਹਟਾਏ,
ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਕੌੜੇ ਰਾਕਾਂ ਨੂੰ ਹਟਾ ਦਿੱਤਾ, ਇਹਨਾਂ ਨੂੰ ਆਪਣਾ ਸਿੱਖ ਨਹੀਂ ਬਣਾਇਆ।
ਨਹੀਂ ਆਪਣੇ ਸਿੱਖ ਬਣਾਏ,
ਇਹਨਾਂ ਵਿੱਚੋਂ ਕਿਸੇ ਨੂੰ ਆਪਣਾ ਸੇਵਕ ਸਿੱਖ ਨਹੀਂ ਬਣਾਇਆ ਸਤਿਗੁਰੂ ਜੀ ਨੇ।
ਇਸ ਥਲ ਸ਼੍ਰੀ ਸਤਿਗੁਰ ਹਰ ਰਾਏ,
ਉਸੇ ਜਗ੍ਹਾ ਤੇ ਹੁਣ ਗੁਰੂ ਹਰ ਰਾਏ ਸਾਹਿਬ ਜੀ ਆਏ ਨੇ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਵਾਸ ਸੀ ਨਾ, ਉੱਥੇ ਹੀ ਦੁਬਾਰਾ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਆਏ ਹਨ।
ਪਹੁੰਚੇ ਡੇਰਾ ਦਿਓ ਲਗਾਏ,
ਗੁਰੂ ਹਰ ਰਾਏ ਸਾਹਿਬ ਜੀ ਨੇ ਆ ਕੇ ਡੇਰਾ ਕੀਤਾ, ਇੱਥੇ ਆ ਕੇ ਚਰਨ ਪਾਏ।
ਕੁਲ ਮਹਾਰਾਜ ਕੇ ਰਾਹਤ ਜੇਈ,
ਖਾਲਸਾ ਜੀ ਉੱਥੇ ਹੀ ਮਹਾਰਾਜ ਕੇ ਦੀ ਕੁਲ ਰਹਿੰਦੀ ਸੀ, ਮਹਾਰਾਜ ਦੀ ਕੁਲ ਜਿਹਨੂੰ ਮਹਾਰਾਜ ਕੇ ਦੀ ਕੁਲ ਕਹਿੰਦੇ ਸਨ, ਉਹ ਵੀ ਉੱਥੇ ਰਹਿੰਦੇ ਸੀ ਨੇੜੇ।
ਸਿਰਕੀ ਬਾਸ ਪਰੇ ਗਨ ਤੇ,
ਉਹ ਵਿਚਾਰੇ ਸਿਰਕੀ ਵਾਸਾਂ ਵਾਂਗੂ ਰਹਿੰਦੇ ਸੀ, ਉਹਨਾਂ ਨੂੰ ਕੋਈ ਟਿਕਾਣਾ ਨਹੀਂ ਸੀ ਮਿਲਦਾ ਪੱਕਾ ਰਹਿਣ ਵਾਸਤੇ, ਅੱਜ ਇੱਥੇ ਬੈਠੇ ਨੇ, ਦੋ ਦਿਨਾਂ ਨੂੰ ਹੋਰ ਜਗ੍ਹਾ ਬਦਲਣੀ ਪੈਂਦੀ ਸੀ, ਹੋਰ ਦੋ ਦਿਨ ਅੱਗੇ ਜਾ ਕੇ ਉਹ ਸਿਰਕੀ ਵਾਸਾਂ ਵਾਂਗ ਵਿਚਾਰੇ ਫਿਰਦੇ ਸੀ, ਉਹਨਾਂ ਨੂੰ ਕਿਤੇ ਰਹਿਣ ਵਾਸਤੇ ਜ਼ਮੀਨ ਨਹੀਂ ਸੀ ਮਿਲਦੀ।
ਬਸਿਓ ਚਾਹੇ ਕਿਸ ਥਲ ਮੈਂ ਸੋਏ,
ਉਹ ਵੀ ਵਿਚਾਰੇ ਕਿਤੇ ਜਗ੍ਹਾ ਤੇ ਵਸਣਾ ਚਾਹੁੰਦੇ ਸੀ ਵੀ ਅਸੀਂ ਕਿਸੇ ਜਗ੍ਹਾ ਤੇ ਵਸ ਜਾਈਏ।
ਨਹੀਂ ਸਥਿਰਤਾ ਕਿਤੋਂ ਹੋਏ,
ਪਰ ਉਹਨਾਂ ਨੂੰ ਕਿਤੇ ਵੀ ਟਿਕਾਣਾ ਨਹੀਂ ਮਿਲਿਆ, ਉਹਨਾਂ ਨੂੰ ਕਿਤੇ ਵੀ ਸਥਿਰਤਾ ਨਹੀਂ ਮਿਲੀ।
ਸ਼੍ਰੀ ਹਰ ਰਾਏ ਸੁਨੇ ਜਬ ਆਏ,
ਜਦੋਂ ਉਹਨਾਂ ਨੇ ਮਹਾਰਾਜ ਕੇ ਦੇ ਰਾਕਾਂ ਨੇ ਸੁਣਿਆ ਵੀ ਗੁਰੂ ਹਰ ਰਾਏ ਸਾਹਿਬ ਜੀ ਸਤਵੇਂ ਪਾਤਸ਼ਾਹ ਆਏ ਹਨ।
ਮਿਲਣ ਗਏ ਵੈ ਕੇ ਸਮੁਦਾਏ,
ਇਕੱਠੇ ਹੋ ਕੇ ਸਤਿਗੁਰਾਂ ਸਿੰਘਾਂ ਦੇ ਕੋਲ ਆਏ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ
ਅਦਕ ਪ੍ਰੇਮ ਧਰ ਅਰਪਿਓ ਪਾਇਨ
ਇਹਨਾਂ ਨੇ ਬੜੇ ਪ੍ਰੇਮ ਨਾਲ ਆ ਕੇ ਗੁਰੂ ਹਰਿਰਾਏ ਸਾਹਿਬ ਨੂੰ ਭੇਟਾਵਾਂ ਭੇਟ ਕੀਤੀਆਂ
ਆਨ ਲੱਗੇ ਤਤ ਛਿਨ ਗੁਰ ਪਾਇਨ
ਸਤਿਗੁਰਾਂ ਦੇ ਚਰਨੀ ਆ ਕੇ ਲੱਗੇ ਮਹਾਰਾਜ ਜੀ ਨੂੰ ਨਮਸਕਾਰਾਂ ਕੀਤੀਆਂ
ਬੜੇ ਭਾਗ ਅਬ ਹਮਰੇ ਭਏ ਦਰਸ ਆਪ ਕੋ ਨਿਕਟ ਨਿਆਰੇ
ਕਹਿੰਦੇ ਜੀ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਤੁਹਾਡੇ ਦਰਸ਼ਨ ਹੋ ਗਏ ਉਹ ਵੀ ਨੇੜੇ ਮਹਾਰਾਜ ਤੁਸੀਂ ਆ ਕੇ ਬੜੀ ਕਿਰਪਾ ਕਰਕੇ ਸਾਨੂੰ ਦਰਸ਼ਨ ਦਿੱਤੇ ਹਨ
ਸਤਗੁਰ ਕੁਸ਼ਲ ਬੂਝ ਕਰ ਤਿਨਕੀ
ਮਹਾਰਾਜ ਜੀ ਨੇ ਜਿਹੜੇ ਮਹਾਰਾਜ ਕੇ ਦੇ ਰਾਹ ਸੀ ਇਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਸ਼ਲ ਪ੍ਰਸੰਨਤਾ ਪੁੱਛੀ
ਆਸ਼ਵਾਸਨ ਕਰ ਮ੍ਰਿਦੁਲ ਬਚਨ ਕੀ
ਮਹਾਰਾਜ ਜੀ ਨੇ ਇਨ੍ਹਾਂ ਨੂੰ ਧੀਰਗ ਦਿੱਤਾ ਮਿੱਠੇ ਬੋਲ ਬੋਲ ਕੇ
ਸਿੱਖ ਆਪਣੇ ਸਕਲ ਬਣਾਏ
ਇਨ੍ਹਾਂ ਨੂੰ ਮਹਾਰਾਜ ਜੀ ਨੇ ਆਪਣਾ ਸਿੱਖ ਬਣਾ ਲਿਆ ਕੌੜੇ ਰਾਹਾਂ ਨੂੰ ਨਹੀਂ ਬਣਾਇਆ ਗੁਰੂ ਹਰਗੋਬਿੰਦ ਸਾਹਿਬ ਨੇ ਪਰ ਜਿਹੜੇ ਮਹਾਰਾਜ ਕੇ ਦੇ ਸਿੱਖ ਸੀ ਇਨ੍ਹਾਂ ਨੂੰ ਗੁਰੂ ਹਰਿਰਾਏ ਸਾਹਿਬ ਨੇ ਆਪਣਾ ਸਿੱਖ ਬਣਾ ਲਿਆ
ਦੇ ਉਪਦੇਸ਼ ਭਲੇ ਮਗ ਪਾਏ
ਇਨ੍ਹਾਂ ਨੂੰ ਉਪਦੇਸ਼ ਦੇ ਕੇ ਮਹਾਰਾਜ ਜੀ ਨੇ ਇਨ੍ਹਾਂ ਨੂੰ ਭਲੇ ਰਸਤੇ ਤੇ ਲਾਇਆ
ਸਤਿਗੁਰ ਕੋ ਦਰਸ਼ਨ ਨਿਤ ਕਰੈ
ਨਿਤ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ
ਸੇਵੈ ਹਿਰਦੇ ਕਾਮਨਾ ਧਰੇ
ਔਰ ਮਹਾਰਾਜ ਜੀ ਦੀ ਸੇਵਾ ਕਰਦੇ ਹਿਰਦੇ ਚ ਕਾਮਨਾ ਧਰਦੇ ਹਨ
ਬੈਠੇ ਨਿਕਟ ਸਦੀਵ ਜੋ ਆਏ
ਔਰ ਸਦੀਵ ਸਤਿਗੁਰਾਂ ਦੇ ਕੋਲ ਆ ਕੇ ਬੈਠਦੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ
ਜਿਮ ਭੂਪਤ ਚਾ ਕਰਕੇ ਪਾਏ
ਜਿਵੇਂ ਕਿਸੇ ਰਾਜੇ ਦੇ ਕੋਲ ਨੌਕਰ ਭਾਵਨਾ ਨਾਲ ਬੈਠਦਾ ਏਦਾਂ ਆ ਕੇ ਬਹਿੰਦੇ ਸੀ ਇਹ ਮਹਾਰਾਜ ਕੇ ਦੇ ਰਾਹਕ
ਕਬ ਕਬ ਕੋਰੇ ਗੁਰ ਦਰਸ਼ਨ ਤੇ
ਜਿਹੜੇ ਕੌੜੇ ਰਾਹਕ ਸੀ ਨਾ ਜਿਨ੍ਹਾਂ ਨੂੰ ਸਤਿਗੁਰਾਂ ਨੇ ਸਿੱਖ ਨਹੀਂ ਬਣਾਇਆ ਉਹ ਵੀ ਆਉਂਦੇ ਸੀ ਕਦੇ ਕਦੇ ਉਹ ਵੀ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਸਨ
ਨਿਰਹੰਕਾਰ ਨਮਰ ਬਨੰਤ
ਹੰਕਾਰ ਨਹੀਂ ਸੀ ਛੱਡਦੇ ਉਹਨਾਂ ਅੰਦਰ ਜ਼ਮੀਨ ਦਾ ਮਾਣ ਸੀ ਆਪਣੀ ਦਾ ਉਹ ਉਸੇ ਤਰ੍ਹਾਂ ਹੰਕਾਰੀ ਰਹੇ ਕਦੇ ਨਿਮਰਤਾ ਨਹੀਂ ਧਾਰਨ ਕੀਤੀ
ਸਿੱਖੀ ਪਦ ਨੈ ਦੀਨਸ ਤਿੰਨ ਕੋ ਸਤ ਗੁਰ ਲੱਖ ਵਿਕਾਰ ਬਡ ਮਨ ਕੋ
ਮਹਾਰਾਜ ਜੀ ਨੂੰ ਨਾ ਕੌੜੇ ਰਾਹਾਂ ਨੂੰ ਸਿੱਖੀ ਦੀ ਪਦਵੀ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਅੰਦਰ ਵੱਡਾ ਮਾਣ ਸੀ ਹੰਕਾਰ ਸੀ ਉਨ੍ਹਾਂ ਦੇ ਹਿਰਦੇ ਦਾ ਹੰਕਾਰ ਜਾਣ ਕੇ ਉਨ੍ਹਾਂ ਨੂੰ ਸਿੱਖੀ ਨਹੀਂ ਦਿੱਤੀ ਪਰ ਜਿਹੜੇ ਮਹਾਰਾਜ ਦੇ ਰਹਿਣ ਵਾਲੇ ਰਾਹ ਸਨ ਉਨ੍ਹਾਂ ਨੂੰ ਮਹਾਰਾਜ ਜੀ ਨੇ ਸਿੱਖੀ ਦਾ ਦਾਨ ਦਿੱਤਾ ਹੈ ਕਿਉਂਕਿ ਉਹ ਨਿਮਰਤਾ ਸਹਿਤ ਸੀ ਉਨ੍ਹਾਂ ਕੋਲ ਵਿਚਾਰਿਆਂ ਕੋਲ ਜ਼ਮੀਨ ਹੈ ਹੀ ਨਹੀਂ ਸੀ ਰਹਿਣ ਵਾਸਤੇ ਉਹ ਲੱਭਦੇ ਫਿਰਦੇ ਸਨ ਵੀ ਸਾਨੂੰ ਕੋਈ ਜਗ੍ਹਾ ਮਿਲ ਜੇ ਤੇ ਅਸੀਂ ਪਿੰਡ ਵਸਾ ਲਈਏ ਤੇ ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਉਨ੍ਹਾਂ ਦਾ ਪਿੰਡ ਵਸਵਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋ।